ਘੱਟੋ ਘੱਟ 8 ਘੰਟੇ ਦਾ ਵਖਵਾ ਹੁੰਦਾ ਹੈ ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ nowready.ca।
You are listening to WTOR 770 AM, Youngstown, Toronto.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਖਿਦਮਤ ਜ਼ਿੰਮੇਦਾਰੀ ਸੇ ਪੜ੍ਹ ਕਰ, ਤਾਜ਼ੀਮ ਇੱਜ਼ਤ ਸੇ ਪੜ੍ਹ ਕਰ, मुस्कुराहट खुशी से बढ़कर, ताल्लुक रिश्ते से बढ़कर, क्योंकि एंडस अस्पताल से बढ़कर, अपनी ज़कात दीजिए पहले से बढ़कर।
यह फार्मेसी के छेती नाल कीता गया एक असेसमेंट है। 2018 तो हूं तक 80,000 तो वध नर्सां दी भर्ती है। यह देखभाल है जदों अते जिथे तुहानू इसकी लोड़ होवे। ontario.ca/lorehelp ते जाके उस सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
कैम्ब्रिन एट हैंसन कॉलेज इंटरनेशनल स्टूडेंट्स के लिए लेकर आए हैं बहुत बड़ी खुशखबरी। मई इनटेक 2024 में अपने आप को एनरोल करें और पोस्ट ग्रेजुएट वर्क परमिट के लिए एलिजिबल हुई। हैंसन कॉलेज 20 सालों से इंटरनेशनल स्टूडेंट्स को लाइफ चेंजिंग अपॉर्चुनिटीज प्रदान कर रहे हैं। मई इनटेक 2024 के लिए आपको मौका मिल सकता है $2,000 की स्कॉलरशिप जीतने का, एप्लीकेशन फीस माफ होने का, क्विक एलओए टर्न अराउंड और ऑन कैंपस जॉब अपॉर्चुनिटीज का। डोंट मिस दिस अपॉर्चुनिटी। अभी ही एनरोल हुए और अपने भविष्य को अपनी मुट्ठी में रखें। इंटरनेशनली रिकॉग्नाइज्ड और हाई क्वालिटी एजुकेशन का सुनहरा मौका अपने हाथों से ना जाने दें। अप्लाई ऑनलाइन एट www.hansoncollege.com या फिर कॉल करो 416-707-5096, दैट इज 416-707-5096। विजिट हैंसन कॉलेज टोरंटो और ब्रैंटन कैंपस।
स्टार्ट कर लीजिए अपनी फ्यूचर इन अ 2023 मस्टैंग मैक ई। वेदर आप लुक करें टू मैक्सिमाइज एक्सेलरेशन या फिर रेंज और समथिंग एल्स, देयर इज अ मस्टैंग मैक ई मॉडल दैट कैन पावर यू अप टू योर पेस। राइट नाउ आप लीज करवा सकते हैं 2023 मस्टैंग मैक ई सिलेक्ट AWD फॉर $299 बाई वीकली एट 0.99% APR 48 मंथ्स के लिए विद $3,700 down payment including federal government incentive. Visit कर लीजिए your Toronto area Ford dealer today या फिर fordtoronto.ca for more details.
I'm Holly, a proud breast cancer survivor and a mother on a mission. Through my diagnosis, my husband and sons rallied around me. I am grateful to walk by their sides this Mother's Day. Thanks to research, we now understand there are over 50 different types of breast cancer. Research can't stop until every Canadian facing breast cancer has a personalized plan. This Mother's Day, join Breast Cancer Canada in Mississauga or participate virtually by walking in your own neighborhood. Take your first step and get started today at mothersdaywalk.ca.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी। एरन मिल्स मित्सुबिशी हैज इट ऑल।
से एयर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर से होर प्रोवाइड करते हैं 10% डिस्काउंट अपने सर्विस कस्टमर्स उन्होंने फर्स्ट सर्विस से। ते हुने ही जाओ एरन मिल्स मित्सुबिशी से। लोकेटेड है एरन मिल्स ऑटो मॉल विच एट 2477 मोटरवे बुलेवर्ड मेजर इंटरसेक्शन विंस्टन चर्चिल एंड दंडास या फिर कॉल करो
Welcome to Millcroft Grove. A stunning new community here offers single family homes coming to Burlington. Built by the experienced team at a Trinity Point, located in the prestigious neighborhood near Millcroft Golf Club. One of the rarest opportunities Millroy offers a week to buy a home in this gorgeous neighborhood. The designs of the home are guided by traditional architecture. Agar aapko chahiye the inviting warmth of a Tudor style ya fit the elegance and sophistication of a French inspired architecture, you will get it. What a pleasing composition indeed. Limited time ke liye aapko incentive program bhi offer kiya ja raha hai, including a mortgage rate as low as 2%. Visit trinitypoint.com to learn more details. That is trinitypoint.com.
विलियम ऑस्लर हेल्थ सिस्टम आपको बताना चाहता है कि आप अपनी केयर के लिए कहाँ जाएं। नॉन लाइफ थ्रेटनिंग इंजरीज या फिर इलनेस के लिए अपने फैमिली डॉक्टर या लोकल वॉक इन क्लिनिक पर जाएं। नॉन अर्जेंट इलनेसेस जैसे कि सर्दी, फ्लू या कोविड सिम्टम्स आप वर्चुअल अर्जेंट केयर अपॉइंटमेंट भी बुक कर सकते हैं या विजिट कीजिए ऑस्लर्स 24/7 अर्जेंट केयर सेंटर। लाइफ थ्रेटनिंग इमरजेंसीज यदि आप प्रेग्नेंट है या फिर बच्चा 6 महीने से कम है, उस केस में आप अपने नियरेस्ट इमरजेंसी डिपार्टमेंट में विजिट कीजिए। ज्यादा जानकारी के लिए williamoslerhs.ca/healthcare options पर जाएं। That is williamoslerhs.ca/healthcare options.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਜੀ ਵਾਈ ਮੀਡੀਆ ਗਰੁੱਪ ਨੂੰ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਹਾਡੀਆਂ ਕਾਲਸ ਵੀ ਅਸੀਂ ਲਗਾਤਾਰ ਆਉਂਦੀ ਆ ਜਿਹੜੀਆਂ ਕਰ ਰਹੇ ਨੇ। ਮਨਸੂਰ ਚੀਮਾ ਜੀ ਤੁਹਾਡੀ ਕਾਲ ਹੈਗੀ ਆਉਂਦੀ ਆ, ਪ੍ਰਭਜੋਤ ਸਾਹਿਬ ਤੁਹਾਡੀ ਕਾਲ ਅਗਲੀ ਵਾਰੀ ਵਾਰੀ ਸਭ ਕਾਲਸ ਅਸੀਂ ਆਉਂਦੀ ਆ ਕਰ ਰਹੇ ਹਾਂ। ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਆ, ਵੈਲਕਮ।
ਸਤਿ ਸ਼੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਮਿਹਰਬਾਨੀ ਸਰ, ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ, ਤੁਹਾਡੇ ਭਰਾਵਾਂ ਦਾ ਪਿਆਰ ਹੈ, ਥਿੰਗਸ ਆਰ ਗੁੱਡ। ਤੁਸੀਂ ਦੱਸੋ ਸਭ ਠੀਕ ਹੈ, ਹਾਊ ਵਾਜ਼ ਯੋਰ ਵੀਕਐਂਡ, ਵਧੀਆ ਰਿਹਾ
ਜੀ? ਬਹੁਤ ਫਸਟ ਕਲਾਸ ਜੀ, ਅਲਹਮਦੁਲਿਲਾ, ਬਹੁਤ ਅੱਛਾ ਰਿਹਾ ਜੀ।
ਉਹ ਜੀ ਮਿਹਰਬਾਨੀ, ਔਰ ਸਾਨੂੰ ਦਿਓ ਜਾਣਕਾਰੀ, ਜਿਹੜੀ ਪ੍ਰਾਪਰਟੀਜ਼ ਦੀ ਜਾਣਕਾਰੀ ਸ਼ੇਅਰ ਕਰਨੀ, ਪਹਿਲਾਂ ਤਾਂ ਉਹ ਕਰੋ, ਔਰ ਫੋਨ ਨੰਬਰ ਵੀ ਦਿਓ ਸਰ।
ਹਾਂਜੀ ਜਲਵੀਰ ਜੀ, ਆਪਣਾ ਮੇਰੇ ਕੋਲ ਟਰੱਕ ਪਾਰਕਿੰਗ ਦਾ ਯਾਦ ਹੈ, ਇੱਥੇ ਆਪਣਾ ਟੋਪ ਰੂਮ ਤੇ ਦੇਰੀ ਤੇ ਟਰੱਕ ਪਾਰਕਿੰਗ ਪ੍ਰਾਈਮ ਲੋਕੇਸ਼ਨ, ਜੇ ਕਿਸੇ ਨੂੰ ਟਰੱਕ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ ਤੇ ਵੇਲੇ ਤੁਹਾਨੂੰ ਫੋਨ ਕਰ ਸਕਦਾ 6478871442 6478871442 ਜਦਵੀਰ ਜੀ। ਦੂਸਰਾ ਪ੍ਰਾਪਰਟੀ ਆਪਣਾ ਉੱਥੇ ਲੱਗੀ ਹੈ, 860 ਪ੍ਰਾਗਰਸ ਕੋਰਟ ਤੇ, ਉਹਨੇ 3 ਏਕੜ ਦੇ ਵਿੱਚ ਬਿਲਡਿੰਗ ਜੇ, ਬੜੀ ਸੋਹਣੀ ਬਿਲਡਿੰਗ, ਨਵੀਂ ਬਿਲਡਿੰਗ ਬਣੀ ਜੇ, ਆਪਣਾ ਯਾਰਡ ਬਣੇ ਆ, ਟਰੱਕਾਂ ਦਾ ਫੈਂਸ ਲੱਗੀ, ਗੇਟ ਲੱਗਾ, ਦੋ ਸੜਕਾਂ ਲੱਗਦੀਆਂ, ਦੋਵਾਂ ਸੜਕਾਂ ਤੋਂ ਇਹਦਾ ਡੈਂਡ ਜੇ, ਤੇ ਦੋਵਾਂ ਤੋਂ ਇੰਟਰਸਟ ਔਰ ਐਗਜ਼ਿਟ ਹੈ। ਕਿਸੇ ਨੂੰ ਵੀ ਪਾਰਕਿੰਗ ਚਾਹੀਦੀ ਹੋਵੇ, ਬਿਲਡਿੰਗ ਚਾਹੀਦੀ ਹੋਵੇ, ਤਾਂ ਮੈਨੂੰ ਇਹੋ ਫੋਨ ਨੰਬਰ ਕਰ ਸਕਦਾ 6478871442 6478871442 ਆਪਣਾ ਜਦਵੀਰ ਜੀ, ਪਾਰਕਿੰਗ ਕਿਸੇ ਨੂੰ ਚਾਹੀਦੀ ਹੋਵੇ ਲੀਜ ਤੇ, ਓਪਨ ਦੇ ਵਿੱਚ 1.5-2 ਏਕੜ ਦੇ ਵਿੱਚ ਯਾਰਡ ਹੈ, ਫੈਂਸ ਹੋਈ ਹੈ, ਗੇਟ ਲੱਗਾ, ਕਿਸੇ ਨੂੰ ਪਾਰਕਿੰਗ ਵੀ ਚਾਹੀਦੀ ਹੋਵੇ ਓਪਨ ਦੇ ਵਿੱਚ, ਉਹਦੇ ਵਾਸਤੇ ਵੇਲੇ ਪੱਲੇ, ਉਹ ਵੀ ਮੈਨੂੰ ਫੋਨ ਇਸੇ ਫੋਨ ਕਰ ਸਕਦਾ, ਫੋਨ 6478871442 1442-647-8714-1447. ਜਦਵੀਰ ਜੀ ਬਹੁਤ ਬਹੁਤ ਥੈਂਕ ਯੂ, ਧੰਨਵਾਦ ਤੁਹਾਡਾ।
ਥੈਂਕ ਯੂ ਤੁਹਾਡਾ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਕਰੀ ਪਹਿਲਾਂ। ਥੈਂਕ ਯੂ ਮਨਸੂਰ ਜੀ, ਮਾਜੀ ਥੈਂਕ ਯੂ। ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਪ੍ਰਭਜੋਤ ਸਾਹਿਬ, ਤੁਸੀਂ ਆਉਂਦੇ ਰਹੋ। ਪ੍ਰਭਜੋਤ ਜੀ ਗੋ ਐਡ।
ਹਾਂਜੀ ਜੋਤਜੀਤ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ।
ਹਾਂਜੀ ਹਮੇਸ਼ਾ ਹੀ ਕਰਾਂ ਤੁਹਾਡਾ, ਬਹੁਤ ਵਧੀਆ ਰੇਡੀਓ ਪ੍ਰੋਗਰਾਮ ਹੈ। ਤੇ ਵੀਰ ਜੀ ਮੈਂ ਨਾ ਕੁਝ ਡਿਫਰੈਂਟ, ਮੇਰਾ ਇਸ਼ੂ ਆ ਚੰਗਾ ਲੱਗੇ ਨਾ ਲੱਗੇ ਸੋਕੇ ਆ, ਪਰ ਮੈਂ ਇੱਕ ਗੱਲ ਸਿਰਫ ਕਰਨੀ ਚਾਹੁੰਦਾ ਵੀ ਦੇਖੋ ਇੱਥੋਂ ਆਪਾਂ ਬਾਹਰ ਦੀਆਂ ਸਾਰੀਆਂ ਗੱਲਾਂ ਕਰਦੇ ਨੇ, ਇੱਥੋਂ ਦੇ ਲਾਜ ਬਾਏ ਲਾਜ ਜਿਹੜੇ ਨੇ, ਦੇਖੋ ਮੈਨੂੰ ਨਾ ਮੈਂ ਰਹਿੰਦਾ ਬਾਹਰ ਬਾਰ ਥੋੜਾ ਜਿਹਾ, ਤੇ ਹੋਇਆ ਪ੍ਰੋਬਲਮ ਇਹ ਆ ਵੀ ਕਿਸੇ ਨੇ ਕੰਪਲੇਨ ਕੀਤੀ ਵੀ ਮੈਂ ਵਾਈਲਡ ਬਰਡ ਨੂੰ ਫੀਡ ਕਰਦਾ ਵਾਂ ਜੀ, ਜ਼ਰੂਰ ਕਰਦਾ ਵਾਂ। ਮੈਂ ਬਾਹਰ ਰਹਿੰਦਾ, ਮੇਰਾ ਬਾਹਰ ਘਰ ਆ ਸਾਰਾ ਕੁਝ, ਹਨਾ ਕੁਝ ਬਰਡ ਨੂੰ ਫੂਡ ਪਾ ਦੇਈਦਾ ਵਾ ਜਾਂ ਕਿੱਦਾਂ ਵੀ ਆ, ਉਹ ਆਉਂਦੇ ਨੇ ਖਾਂਦੇ ਨੇ, ਬਹੁਤ ਚੰਗਾ ਲੱਗਦਾ ਵਾ ਸਾਰਾ ਕੁਝ। ਤੁਹਾਨੂੰ ਵੀ ਪਤਾ ਵਾ ਜਿਸ ਤਰ੍ਹਾਂ ਨੇਚਰ ਆ ਜਿਹੜੀ ਹੈ, ਨੇਚਰ ਜਿਹੜੀ ਹੈ ਉਹ ਚਿੱਕਰੀਆਂ ਕਾਵਾਂ ਤੇ ਸਵੇਰੇ ਬਹੁਤ ਵਧੀਆ ਮਜ਼ਾ ਦਿੰਦੇ ਨੇ। ਕੰਪਲੇਂਟ ਵੇਖੋ ਕਰ ਦਿੱਤੀ ਵੀ ਇਹ ਵਾਈਲਡ ਬਰਡ ਨੂੰ ਫੂਡ ਕਰਦਾ, ਤੇ ਸਿਟੀ ਵਾਲੇ ਆਏ ਤੇ ਮੈਨੂੰ ਕਹਿੰਦੇ ਤੂੰ ਇੱਦਾਂ ਕਰ ਨਹੀਂ ਸਕਦਾ। ਉਹਦੇ ਵਿੱਚ ਮੇਰਾ ਇੱਕ ਕੁਸ਼ਚਨ ਹੈ, ਸਿਰਫ ਇਹੋ ਹੀ ਪੁੱਛਾਂਗਾ ਕਿ ਇਹਦੇ ਵਿੱਚ ਵੀ ਕੋਈ ਕਿਹੜੀ ਗਲਤੀ ਹੈ, ਇਹਦੇ ਵਿੱਚ ਇਹੋ ਜਿਹੇ ਲਾ ਕਰੇ ਸਾਡੇ ਇੱਥੇ ਇਨਸਾਨ ਬਣਨੇ ਚਾਹੀਦੇ ਨੇ ਜਿਹਦੇ ਵਿੱਚ ਵੀ ਤੁਸੀਂ ਕਿਸੇ ਇਨਸਾਨ ਨੂੰ ਤਾਂ ਛੱਡੋ, ਇਨਸਾਨ ਤੇ ਚਲੋ ਇੱਥੇ ਲਾ ਕੇ ਜਾ ਕੇ ਕਿਸੇ ਨੂੰ ਦੇਣ ਨੂੰ ਕੁਛ ਖਾਣ ਨੂੰ ਨਹੀਂ ਹੁੰਦਾ, ਜੇ ਬਰਡ ਕੋਈ ਆ ਕੇ ਖਾ ਵੀ ਜਾਂਦਾ, ਕੋਈ ਪੀ ਵੀ ਜਾਂਦਾ, ਜੇ ਪਾਣੀ ਵੀ ਰੱਖੀ ਜਾਂਦਾ ਬਾਹਰ ਗਰਮੀਆਂ ਦੇ ਵਿੱਚ, ਇੱਦਾਂ ਦੇ ਬਾਏ ਲਾਜ ਨੇ ਸਰ ਜੀ, ਹਨਾ। ਤੁਸੀਂ ਤੇ ਕਹਿੰਦੇ ਆ, ਤੁਸੀਂ ਤੇ ਸਾਰੇ ਸਭ ਤੋਂ ਧਿਆਨਦਾਰ ਦੇ ਦੁਨੀਆਂ ਦੇ, ਤੁਸੀਂ ਮੈਨੂੰ ਦੱਸ ਸਕਦੇ ਜੀ ਕਿ ਕਿੱਦਾਂ ਦੇ ਨੇ? ਕੰਪਲੇਂਟ ਕੀਤੀ ਸਿਟੀ ਵਾਲੇ ਆਏ ਸਾਡੇ ਕੋਲ, ਕਹਿੰਦੇ ਤੁਸੀਂ ਕਰ ਨਹੀਂ ਸਕਦੇ। ਮੈਂ ਠੀਕ ਹੈ ਜੀ, ਨਹੀਂ ਕਰ ਸਕਦੇ ਸੀ, ਚਲੋ ਜਿੱਦਾਂ ਬਾਇਲਾ ਬਣੀ ਹੈ ਤੁਹਾਡੇ, ਪਰ ਸਾਡੇ ਲਾਗੇ ਚਾਗੇ ਕੋਈ ਘਰ ਵੀ ਨਹੀਂ ਹੈਗਾ, ਇਹ ਵੀ ਤੁਹਾਨੂੰ ਦੱਸਣਾ, ਪਿੱਛੇ ਫੈਲੇ ਦੂਰ ਨੇ, ਜੰਗਲ ਜਿਹਾ ਹੀ ਆ ਜਿੱਦਾਂ ਜਿੱਥੇ ਮੈਂ ਰਹਿ ਰਿਹਾ ਵਾਂ, ਮੈਂ ਸਿੱਧੀ ਗੱਲ ਤੁਹਾਨੂੰ ਦੱਸ ਦਿੰਦਾ। ਪਰ ਇਹ ਜਦੋਂ ਜੀ ਆਇਆ ਹੋਣਾ, ਮਤਲਬ ਕਿਉਂ, ਮਤਲਬ ਕੈਨੇਡਾ ਵਰਗੇ ਮੁਲਕ ਵਿੱਚ ਆ ਜਾਓ ਤੁਸੀਂ, ਇੱਕ ਜਾਨਵਰਾਂ ਨੂੰ ਜਾਂ ਬਾਹਰ ਜਿਹੜੇ ਬਾਹਰ ਆਉਂਦੇ ਤੁਹਾਨੂੰ ਖੁਸ਼ੀ ਦਿੰਦੇ ਨੇ ਜਾਂ ਕਿੱਦਾਂ ਵੀ, ਤੁਸੀਂ ਇਹ ਕਰਦੇ ਆਪਾਂ ਫੂਡ ਨਹੀਂ ਪਾ ਸਕਦੇ ਉਹਨਾਂ ਨੂੰ, ਤੇ ਕਿੱਦਾਂ ਦੇ ਬਾਇਲਾਜ ਨੇ, ਹੈ ਰੀਜ਼ਨ ਆਫ ਫੀਲ ਦੇ ਜਾਂ ਕਿਸ ਤਰ੍ਹਾਂ ਕਿਸੇ ਦੇ ਵੀ ਹੋਣ। ਮੇਰਾ ਤਾਂ ਸਿਰਫ ਇਹੋ ਹੀ ਕੰਸਰਨ ਹੈ ਜੀ, ਮੈਂ ਹੋਰ ਕਿਸੇ ਨੇ ਕੁਛ ਨਹੀਂ ਕਹਿਣਾ ਚਾਹੁੰਦਾ ਹੈਗਾ। ਥੈਂਕ ਯੂ। ਜੇ ਤੁਸੀਂ ਇਸ ਬਾਰੇ ਕੁਛ ਕਹਿਣਾ ਚਾਹੁੰਦੇ ਜੀ ਤਾਂ ਦੱਸ ਦੋ, ਜੇ ਨਹੀਂ ਕਹਿਣਾ ਚਾਹੁੰਦੇ ਤਾਂ ਵੀ ਠੀਕ ਨੇ। ਥੈਂਕ ਯੂ ਵੈਰੀ ਮਚ ਸਰ ਜੀ।
ਥੈਂਕ ਯੂ ਸਰ। ਜਿਹੜਾ ਮੈਂ ਤੁਹਾਨੂੰ ਲਾਅ ਵੀ ਦੱਸ ਦਿੰਦਾ, ਸਾਰੀ ਗੱਲ ਦੱਸ ਦਿੰਦਾ, ਅਸਲ ਦੇ ਵਿੱਚ ਚਾਹੇ ਉਹ ਇਕੱਲੇ ਬਰਡਸ ਲਈ ਨਹੀਂ ਹੈ ਜੀ, ਈਵਨ ਜਿਹੜੇ ਵਾਇਲਡ ਐਨੀਮਲਸ ਹੈਗੇ ਨੇ, ਇਕੱਲੇ ਬਰਡਸ ਲਈ ਨਹੀਂ ਹੈ। ਜੇ ਤੁਸੀਂ ਵਾਇਲਡ ਐਨੀਮਲਸ ਲਈ ਵੀ ਕਈ ਵਾਰ ਅਸੀਂ ਖਾਣਾ ਰੱਖ ਦਿੰਦੇ ਹਾਂ ਆਪਣੇ, ਕਿਉਂਕਿ ਆਪਣੇ ਉੱਥੇ ਇੰਡੀਆ ਚ ਸਿਸਟਮ ਚੱਲਦਾ ਹੈ। ਈਵਨ ਮੈਨੂੰ ਯਾਦ ਹੈ ਕਿ ਜਦ ਅਸੀਂ ਇੰਡੀਆ ਚ ਹੁੰਦੇ ਸੀਗੇ ਤੇ ਉਹ ਹਾਥੀ ਨੂੰ ਲੈ ਕੇ ਆਉਂਦੇ ਸੀਗੇ ਜਾਂ ਗਊ ਮਾਤਾ ਜੀ ਨੂੰ ਲੈ ਕੇ ਆਉਂਦੇ ਸੀ, ਬਹੁਤ ਸਾਰੇ ਐਸੇ ਉਹ ਆਉਂਦੇ ਸੀਗੇ ਆਪਣੇ ਐਨੀਮਲਸ, ਤੇ ਆਪਣੇ ਉੱਥੇ ਆਪਾਂ ਫੀਡ ਕਰਦੇ ਹਾਂ। ਈਵਨ ਜਿਹੜੇ ਬਾਹਰ ਸਟ੍ਰੇ ਡੋਗਸ ਹੁੰਦੇ ਨੇ, ਘਰ ਦੇ ਵਿੱਚ ਤਾਂ ਸਾਡੇ ਪੈਟਸ ਹੁੰਦੇ ਹੀ ਨੇ, ਪਰ ਬਾਹਰ ਜਿਹੜੇ ਸਟ੍ਰੇ ਡੋਗਸ ਵੀ ਹੁੰਦੇ ਨੇ, ਚਲੋ ਜਿਨ੍ਹਾਂ ਦੇ ਘਰ ਦੇ ਵਿੱਚ ਪੈਟਸ ਨਹੀਂ ਹੈ, ਉਹ ਬਾਹਰ ਉਹਨਾਂ ਨੂੰ ਸਟ੍ਰੇ ਡੋਗਸ ਨੂੰ ਖਾਣਾ ਪਾਤਾ, ਬਿੱਲੀਆਂ ਨੂੰ ਪਾਤਾ, ਉਹ ਆਪਣਾ ਸਿਸਟਮ ਸਾਰਾ ਸਿਲਸਿਲਾ ਉੱਥੇ ਚੱਲਦਾ ਹੈ, ਆਪਾਂ ਯੂਜ਼ ਟੂ ਆ ਸਾਰੇ ਸਿਸਟਮ ਦੇ। ਲੇਕਿਨ ਇੱਥੇ ਕੀ ਹੈ ਕਿ ਉਹ ਅਲਾਊਡ ਨਹੀਂ ਹੈ, ਸਿਰਫ ਨਾ ਸਿਰਫ ਪੰਛੀਆਂ ਲਈ ਵੀ, ਔਰ ਇਸੇ ਤਰ੍ਹਾਂ ਜਿਹੜੇ ਐਨੀਮਲਸ ਨੇ ਜੇ ਅਸੀਂ ਉਹਨਾਂ ਨੂੰ ਅਟਰੈਕਟ ਕਰਦੇ ਹਾਂ, ਔਰ ਇਹ ਦੋਨੋਂ ਜਗ੍ਹਾ ਦੇ ਉੱਤੇ ਜਿਹੜਾ ਹੈ, ਚਾਹੇ ਈਵਨ ਜੇ ਅਸੀਂ ਇਹ ਕਹੀਏ ਕਿ ਅਸੀਂ ਆਪਣੀ ਪ੍ਰਾਈਵੇਟ ਪ੍ਰਾਪਰਟੀ ਤੇ ਵੀ ਕਰ ਰਹੇ ਹਾਂ, ਠੀਕ ਹੈ, ਤੁਸੀਂ ਕਹਿੰਦੇ ਜਿੱਦਾਂ ਤੁਹਾਡਾ ਘਰ ਬਾਹਰ ਹੀ ਬਾਹਰ ਹੈਗਾ, ਪ੍ਰਾਈਵੇਟ ਪ੍ਰਾਪਰਟੀ ਹੋਵੇ, ਪਬਲਿਕ ਪ੍ਰਾਪਰਟੀ ਹੋਵੇ, ਤੇ ਇਹ ਪਰਮਿਟਡ ਨਹੀਂ ਹੈ। ਹਾਂ, ਜੇ ਤੁਹਾਡੇ ਕੋਲ ਆਪਣਾ ਕੋਈ ਫੀਡਰ ਹੈ, ਬਰਡ ਫੀਡਰ ਹੈ ਪ੍ਰੋਪਰ, ਔਰ ਉਹਦੀਆਂ ਪ੍ਰੋਪਰ ਸੈਨੇਟਰੀ ਕੰਡੀਸ਼ਨ ਤੁਸੀਂ ਲੈ ਕੇ ਕਰਦੇ ਹੋ, ਜਿਹਦੇ ਨਾਲ ਕਿ ਹੋਰ ਕੋਈ ਵਾਈਲਡ ਲਾਈਫ ਫਿਰ ਤੁਸੀਂ ਨਹੀਂ ਅਟਰੈਕਟ ਕਰੋਗੇ, ਪ੍ਰੋਪਰ ਕੰਡੀਸ਼ਨ ਜਿਹੜੀਆਂ ਫਿਰ ਤੁਸੀਂ ਫਾਲੋ ਕਰਦੇ ਹੋ, ਤੇ ਫਿਰ ਦੈਨ ਇਟਸ ਓਕੇ। ਸੋ ਅਲੱਗ ਅਲੱਗ ਜਿਹੜੇ ਰੂਲਸ ਨੇ, ਤੁਸੀਂ ਸਿਟੀ ਦੇ ਨਾਲ ਜਿਹੜਾ ਜਿਨ੍ਹਾਂ ਨੇ ਤੁਹਾਨੂੰ ਟਿਕਟ ਦਿੱਤੀ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਉਹਨਾਂ ਨੇ ਜਿਹੜੀ ਆ ਉਹ ਟਿਕਟ ਦਿੱਤੀ ਹੋਏਗੀ। ਸੋ ਉਹਦੇ ਨਾਲ ਦੇਖੋ, ਇੱਕ ਤੇ ਉਹਦੇ ਨਾਲ ਕਈ ਚੀਜ਼ਾਂ ਦੀ ਇੱਥੇ ਪ੍ਰੋਬਲਮ, ਮੈਂ ਤੁਹਾਨੂੰ ਦੱਸਦਾ ਉਹ ਕਹਿੰਦੇ ਕੀ ਹੈ, ਪਰ ਤੁਸੀਂ ਉਹਨਾਂ ਤੋਂ ਵੀ ਪੁੱਛ ਲੈਣਾ ਕਿ ਉਹ ਤੁਹਾਨੂੰ ਕੀ ਕਹਿ ਰਹੇ ਨੇ। ਹੁਣ ਜਦੋਂ ਅਸੀਂ ਬਰਡਸ ਨੂੰ ਜਾਂ ਈਵਨ ਐਨੀਮਲਸ ਨੂੰ ਜਦੋਂ ਅਸੀਂ ਕੋਈ ਫੀਡ ਕਰਦੇ ਹਾਂ, ਅਟਰੈਕਟ ਕਰਦੇ ਹਾਂ, ਠੀਕ ਹੈ, ਨਹੀਂ ਉਹਦੇ ਨਾਲ ਕੀ ਹੈ ਕਿ ਉਹਦੇ ਨਾਲ ਜਿਹੜੇ ਬਰਡਸ ਨੇ ਜਾਂ ਕੋਈ ਐਨੀਮਲਸ ਨੇ, ਉਹ ਫਿਰ ਐਕਸਪੈਕਟ ਕਰਦੇ ਨੇ ਕਿ ਸਾਨੂੰ ਹੋਰ ਜ਼ਿਆਦਾ ਖਾਣਾ ਜਿਹੜਾ ਉਹ ਦਿੱਤਾ ਜਾਵੇ, ਜਿਹਦੇ ਨਾਲ ਕਿ ਜਿਹੜਾ ਇੱਥੇ ਕੋਈ ਜਾਨਵਰ ਹੈ ਉਹਦੀ ਇੱਥੇ ਦੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਹਨਾਂ ਦੀ ਪ੍ਰੋਕਸੀਮਿਟੀ ਟੋਲਰੈਂਸ ਜਿਹੜੀ ਆ ਉਹ ਵੱਧ ਜਾਂਦੀ ਹੈ, ਕਿ ਉਹ ਹੋਰ ਜ਼ਿਆਦਾ ਵਾਇਲਡ ਐਨੀਮਲ ਜਾਂ ਬਰਡ ਹੈ ਉਹ ਇਨਸਾਨਾਂ ਦੇ ਕਰੀਬ ਆਉਂਦਾ, ਜਿਹਦੇ ਨਾਲ ਕਿ ਦੋਨਾਂ ਦੇ ਉੱਤੇ ਰਿਸਕ ਹੋ ਸਕਦਾ ਹੈ, ਆਮ ਲੋਕਾਂ ਨੂੰ ਵੀ ਰਿਸਕ ਹੋ ਸਕਦਾ ਹੈ ਪ੍ਰੋਕਸੀਮਿਟੀ ਵਧਣ ਦੇ ਨਾਲ, ਤੇ ਜਾਨਵਰ ਜਿਹੜਾ ਉਹਨੂੰ ਵੀ ਰਿਸਕ ਜਿਹੜਾ ਉਹ ਹੋ ਸਕਦਾ ਹੈ। ਫਿਰ ਕੁਛ ਉਹਨਾਂ ਦੇ ਇਹ ਵੀ ਕੰਸਰਨ ਹੁੰਦੇ ਨੇ ਕਿ ਕਈ ਵਾਰ ਅਸੀਂ ਜਿਹੜਾ ਹਿਊਮਨ ਫੂਡ ਹੈ, ਮੈਂ ਤੁਹਾਡੇ ਤੇ ਨਹੀਂ ਕੁਐਸਚਨ ਕਰ ਰਿਹਾ ਪ੍ਰਭਜੋਤ ਸਾਹਿਬ, ਤੁਸੀਂ ਪ੍ਰਭਜੋਤ ਸਾਹਿਬ ਆਈ ਐਮ ਸ਼ੋਰ ਯੂ ਆਰ ਵੈਰੀ ਵੈਲ ਐਜੂਕੇਟਿਡ, ਯੂ ਆਰ ਸੋ ਉਸ ਕਾਰਨ ਉਹ ਵੀ ਇੱਕ ਕੰਸਰਨ ਹੈ। ਫਿਰ ਉਹਨਾਂ ਦਾ ਇਹ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਵਾਇਲਡ ਐਨੀਮਲਸ ਨੇ ਜਾਂ ਬਰਡਸ ਨੇ ਉਹਨਾਂ ਨੂੰ ਸਾਡੇ ਖਾਣੇ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਪਣੇ ਆਪ ਆਪਣੀ ਨੈਚੁਰਲ ਇੰਸਟਿੰਕਟ ਦੇ ਨਾਲ ਫੂਡ ਲੱਭਦੇ ਨੇ ਦੈਟ ਇਜ਼ ਮੋਰ ਬੈਨੀਫਿਸ਼ਲ ਫਾਰ ਦੈਮ। ਇਸ ਕਾਰਨ ਜਿਹੜਾ ਜਦੋਂ ਅਸੀਂ ਇਹ ਕੋਈ ਫੂਡ ਡਿਸਟ੍ਰੀਬਿਊਟ ਕਰਦੇ ਹਾਂ ਵਾਇਲਡ ਐਨੀਮਲਸ ਨੂੰ ਤੇ ਉਹ ਫਿਰ ਕਈ ਜਗ੍ਹਾ ਤੇ ਪ੍ਰੋਹਿਬਿਟਿਡ ਆ, ਪਰ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛ ਲੈਣਾ ਜੀ। ਠੀਕ ਹੈ ਜੀ, ਜਿਹੜਾ ਤੁਹਾਨੂੰ
ਪਰ ਜਾਨਵਰ ਜਿਹੜੇ ਨੇ ਜੇ ਫੂਡ ਦੇ ਨਾਲ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ, ਪਰ ਜਾਨਵਰ ਜਿਹੜੇ ਨੇ ਜਾਂ ਬਰਡ ਨੇ ਜਾਂ ਜੋ ਵੀ ਵਾਇਲਡ ਬਰਡ ਨੇ ਜੀ, ਉਹ ਇਨਸਾਨ ਨੂੰ ਫਾਇਦਾ ਵੀ ਤੇ ਪਹੁੰਚਾਉਂਦੇ ਨੇ ਕਿਸ ਚੀਜ਼ਾਂ ਦੇ ਉੱਤੇ, ਕਿੰਨਾ ਦੇ ਉੱਤੇ, ਹਨਾ। ਇਸ ਚੀਜ਼ ਨੂੰ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਬਾਇਲਾ ਬਣਾਉਣ ਵੇਲੇ ਵੀ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ। ਕਈ ਲੋਕ ਦੇਖੋ, ਹੁਣ ਮੈਂ ਆਨੈਸਟਲੀ ਸਪੀਕਿੰਗ, ਅਸੀਂ ਜਦੋਂ ਫੂਡ ਲੈ ਕੇ ਆਉਂਦੇ ਹਾਂ ਜਿਹੜੇ ਤੁਸੀਂ ਕਿਸੇ ਵੀ ਹਾਰਟ ਬੇਟ ਸਟੋਰ ਤੇ, ਮੈਂ ਤੁਹਾਨੂੰ ਦੱਸ ਦੇਣਾ ਪੀਰ ਵੇਲ ਹਾਰਟ ਸਟੋਰ ਤੇ, ਉੱਥੇ ਫੂਡ ਇੰਨੇ ਬੈਕ ਤੇ ਬੈਕ ਵਾਇਲਡ ਬਰਡ, ਉਹ ਕਾਹਦੇ ਲਈ ਫਿਰ ਬਣਾਉਂਦੇ?
ਨਹੀਂ ਉਹ ਵਾਇਲਡ ਲਈ ਨਹੀਂ, ਉਹ ਤਾਂ ਪੈਟਸ ਲਈ ਆ। ਜਿਹੜਾ ਫੂਡ ਪਿਆ ਨਾ ਉੱਥੇ, ਉਹ ਪੈਟਸ ਲਈ ਆ। ਬਲਕਿ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਅਲੱਗ ਅਲੱਗ ਸਿਟੀਜ਼ ਦੇ ਵਿੱਚ ਇਹਦੇ ਤੇ ਜੁਰਮਾਨਾ ਵੀ ਹੈ। ਹੁਣ ਤੁਸੀਂ ਮਿਸਿਸਾਗਾ ਚ ਆਪਣੇ ਇਹਦੀ ਕਾਫੀ ਚਰਚਾ ਚੱਲ ਰਹੀ ਹੈ, ਕਿਉਂਕਿ ਮਿਸਿਸਾਗਾ ਚ ਹੁਣ ਮੇਰੇ ਇਲੈਕਸ਼ਨ ਹੋਣੀ ਹੈ। ਠੀਕ ਹੈ, ਹੁਣ $300 ਤੋਂ ਲੈ ਕੇ $1,00,000 ਤੱਕ ਦਾ ਫਾਈਨ ਹੈ ਜੀ। $300 ਤੋਂ ਲੈ ਕੇ $1,00,000 ਤੱਕ ਦਾ ਫਾਈਨ ਹੈ ਵਾਈਲਡ ਲਾਈਫ ਨੂੰ ਜੇ ਤੁਸੀਂ ਖਾਣਾ ਖਵਾਉਂਦੇ ਆ। ਇਹ ਸਿਟੀ ਵੱਲੋਂ ਤਾਂ ਹੈ ਹੀ ਹੈ, ਔਰ ਇਹ ਕਿਸ ਕਾਨੂੰਨ ਦੇ ਤਹਿਤ ਹੈ? ਇਸ ਤਰ੍ਹਾਂ ਜਿਹੜਾ ਐਨੀਮਲ ਕੇਅਰ ਐਂਡ ਕੰਟਰੋਲ ਬਾਇਲਾਅ ਹੈ ਉਹਦੇ ਤਹਿਤ ਇਹ ਪ੍ਰੋਹਿਬਿਟਿਡ ਹੈ।
ਮੈਂ ਇਹ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਜਿਹੜੇ ਸਟੋਰ ਪੀਲ ਹਾਰਡਵੇਅਰ ਸਟੋਰ, ਜਿਹੜਾ ਇੰਨਾ ਮਹਿੰਗਾ ਸਟੋਰ ਜਿਹੜਾ ਸਾਰੇ ਫੂਡ ਵੇਚ ਰਿਹਾ, ਉਹਨਾਂ ਤੇ ਲਾਗੂ ਨਹੀਂ ਹੁੰਦਾ। ਸਿਰਫ ਜਿਹੜੇ ਜਿਹੜੇ ਲੈ ਰਹੇ ਨੇ ਉਹਨਾਂ ਤੇ ਲਾਗੂ ਹੁੰਦਾ। ਇਹ ਕਿਸ ਤਰ੍ਹਾਂ ਮਤਲਬ ਕਿ ਜਸਟੀਫਾਈ ਕਰਦਾ ਸਿਸਟਮ?
ਸਰ ਮੈਂ ਉਹੀ ਤੁਹਾਨੂੰ ਦੱਸਿਆ ਨਾ, ਦੋ ਚੀਜ਼ਾਂ ਨੇ ਜਿਹੜੇ ਤੇ ਜਿਹੜਾ ਉੱਥੇ ਸਟੋਰਾਂ ਨੇ ਤੇ ਫੂਡ ਵੇਚਣਾ। ਇੱਕ ਤੇ ਜਿਹੜੇ ਘਰਾਂ ਦੇ ਵਿੱਚ ਪੈਟ ਨੇ ਉਹਨਾਂ ਵਾਸਤੇ ਐਨੀਮਲ ਫੂਡ ਜਾਂ ਬਰਡ ਵਾਸਤੇ ਉਹ ਤਾਂ ਹੈ ਹੀ ਹੈ। ਠੀਕ ਹੈ, ਦੂਸਰਾ ਜਿੱਥੇ ਕੋਈ ਅਲਾਊਡ ਹੈ, ਜਿੱਥੇ ਕੋਈ ਕਿਸੇ ਜਗ੍ਹਾ ਕਿਤੇ ਫੀਡਰਸ ਹੈਗੇ ਨੇ, ਪ੍ਰੋਪਰ ਬਣਿਆ ਸਾਰਾ, ਉਹ ਖਿਆਲ ਕਰ ਰਹੇ ਨੇ ਤੇ ਉਸ ਜਗ੍ਹਾ ਤੇ ਆ। ਅਸੀਂ ਹੁੰਦਾ ਕਿ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਦਾ, ਕਈ ਵਾਰ ਜਦ ਅਸੀਂ ਇੱਕ ਜਗ੍ਹਾ ਖਾਣਾ ਖਵਾਉਂਦੇ ਹਾਂ ਉੱਥੇ ਫਿਰ ਰਕੂਨ, ਸਕੰਕ ਜਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਆ ਜਾਂਦੇ ਨੇ, ਉਹਦੇ ਨਾਲ ਵੀ ਕੋਈ ਬੰਦੇ ਕਹਿੰਦੇ ਜੀ ਹੁਣ ਤੁਹਾਡੇ ਕੱਲ ਨੂੰ ਨੇਬਰ ਕੰਪਲੇਨ ਕਰ ਦੇਣ ਕਿ ਸਾਡੀ ਪ੍ਰੋਪਰਟੀ ਜਿਹੜੀ ਹੈ ਜੀ ਉਹ ਡੈਮੇਜ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਇੱਦਾਂ ਕਰ ਦਿੱਤਾ ਹੈ। ਫਿਰ ਜਦੋਂ ਤੁਸੀਂ ਪੱਖੀਆਂ ਵਾਸਤੇ ਖਾਣਾ ਪ੍ਰੋਵਾਈਡ ਕਰਦੇ ਹੋ ਨਾ, ਤੇ ਉਹਦੇ ਨਾਲ ਹੁੰਦਾ ਕਿ ਇੱਕ ਚੀਜ਼ ਹੋਰ ਦੱਸ ਦਿੰਦਾ ਹੈਗਾ, ਉਹਦੇ ਨਾਲ ਜਿਹੜਾ ਤੁਸੀਂ ਤਾਂ ਪੱਖੀਆਂ ਲਈ ਖਾਣਾ ਉੱਥੇ ਰੱਖ ਰਹੇ ਹੋ, ਠੀਕ ਹੈ, ਉੱਥੇ ਪੱਖੀਆਂ ਤੋਂ ਇਲਾਵਾ ਗਲਹਿਰੀਆਂ ਜਾਂ ਰੈਟਸ, ਚੂਹੇ ਵਗੈਰਾ ਇਹ ਸਾਰੇ ਵੀ ਆ ਜਾਂਦੇ ਆ, ਉਹ ਵੀ ਇੱਕ ਦਿੱਕਤ ਜਿਹੜੀ ਆ ਜਾਂਦੀ ਹੈ। ਔਰ ਫਿਰ ਜਿਹੜੀ ਰੋਡੈਂਟ ਐਕਟੀਵਿਟੀ ਜਿੱਥੇ ਜਿੱਥੇ ਵਧਦੀ ਹੈ ਉਹਦੇ ਮਗਰ ਫਿਰ ਚੂਹਿਆਂ ਔਰ ਇਹਨਾਂ ਦੇ ਮਗਰ ਫਿਰ ਬੜੇ ਜਾਨਵਰ ਜਿੱਦਾਂ ਕੋਇਟੀਜ਼ ਜਾਂ ਤੁਹਾਡੀਆਂ ਆਪਣੀਆਂ ਫੌਕਸਿਸ ਵਗੈਰਾ ਇਹ ਵੀ ਆ ਜਾਂਦੀਆਂ ਨੇ ਉੱਥੇ। ਇਸ ਕਾਰਨ ਇਹ ਬੜਾ
ਸਹੀ ਗੱਲ ਹੈ ਜੀ ਜਸਵੀਰ ਜੀ, ਇਨਸਾਨ ਤੋਂ ਵੱਡਾ ਸਭ ਤੋਂ ਵੱਡਾ ਦੁਸ਼ਮਣ ਜਿਹਦਾ ਕੋਈ ਹੈ ਹੀ ਨਹੀਂ। ਇਨਸਾਨ ਤੋਂ ਵੱਡਾ ਕੋਈ ਮਤਲਬ ਕਿ ਜਾਨਵਰ ਤੇ ਇੰਨੇ ਪਿਆਰੇ ਨੇ, ਭਾਵੇਂ ਸਕੰਕ ਹੋਵੇ, ਭਾਵੇਂ ਚਿਪਮੌਂਕ ਹੋਵੇ, ਭਾਵੇਂ ਸਕਿਊਰਲ ਹੋਵੇ, ਦੇ ਆਰ ਸਭ ਤੋਂ ਵਧੀਆ ਇਨਸਾਨ ਤੋਂ ਵਧੀਆ ਜਾਨਵਰ ਨੇ, ਤੇ ਜਾਨਵਰ ਇਨਸਾਨ ਜਿਹੜਾ ਨਾ ਉਹ ਜਾਨਵਰ ਤੋਂ ਹੀ ਪਰਿਆ ਜੀ। ਤਾਂ ਮੈਂ ਗੱਲ ਦੱਸ ਦੇਣਾ ਚੌਧਰੀ ਜੀ, ਥੈਂਕ ਯੂ ਵੈਰੀ ਮਚ, ਆਈ ਰੀਅਲੀ ਐਪਰੀਸ਼ੀਏਟ, ਥੈਂਕ ਯੂ ਹੈਵਿੰਗ ਮੀ ਔਨ ਦਾ ਏਅਰ, ਥੈਂਕ ਯੂ ਵੈਰੀ ਮਚ ਸਰ।
ਹਾਂ ਪ੍ਰਭਜੋਤ ਸਾਹਿਬ, ਮੈਂ ਤੁਹਾਡਾ ਨਾਰਾਜ਼ਗੀ, ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਮੈਂ ਤੁਹਾਡੇ ਨਾਲ ਹੈ। ਮੈਨੂੰ ਖੁਦ ਬੜਾ ਸ਼ੌਕ ਸੀ ਜਦੋਂ ਇੱਥੇ ਆ ਕੇ, ਮੈਨੂੰ ਸ਼ੌਕ ਸੀ ਤਾਂ ਹੀ ਇਹ ਸਾਰੀ ਜਾਣਕਾਰੀ ਮੈਨੂੰ ਮਿਲੀ ਹੈ। ਮੈਨੂੰ ਖੁਦ ਬੜਾ ਸ਼ੌਕ ਸੀ ਇੰਡੀਆ, ਆਪਾਂ ਜਦੋਂ ਈਵਨ ਛੋਟੇ ਹੁੰਦੇ ਆ ਸਾਡੇ ਘਰ ਦੇ ਬਾਹਰ ਹਾਥੀ ਆਉਣਾ, ਸਾਡੇ ਘਰ ਦੇ ਬਾਹਰ ਨਾ ਇੱਕ ਬਹੁਤ ਬੜਾ ਪਾਰਕ ਸੀਗਾ, ਕਾਫੀ ਬੜਾ ਪਾਰਕ ਸੀਗਾ, ਅਸੀਂ ਘਰ ਦੇ ਬਾਹਰ ਜੇ ਖੇਲਦੇ ਹੋਈਏ ਜਾਂ ਅਸੀਂ ਘਰ ਦੇ ਅੰਦਰ ਹੋਈਏ, ਮੈਂ ਹੋਰ ਸਾਨੂੰ ਨਾ ਜੇ ਘਰ ਦੇ ਬੁਲਾ ਲੈਣ ਪਾਰਕ ਤੋਂ ਗੇਮ ਖੇਲਦੇ ਸੀ, ਮੈਂ ਜ਼ਿਆਦਾ ਸੋਕਰ ਖੇਲੀਏ, ਕ੍ਰਿਕਟ ਖੇਲੀ, ਕੁਛ ਵੀ ਖੇਲਦੇ, ਤੇ ਸਾਨੂੰ ਬੜਾ ਅਪਸੈਟ ਹੋ ਜਾਂਦੇ ਸੀ ਵੀ ਅਸੀਂ ਨਹੀਂ ਜੀ ਅਸੀਂ ਨੀ ਅਜੇ ਆਉਣਾ, ਸੂਰਜ ਢਲ ਜਾਏ ਨੇੜੇ ਵੀ ਖੇਲਦੇ ਰਹਿਣਾ। ਲੇਕਿਨ ਜਦੋਂ ਬਾਹਰ ਉਹ ਹਾਥੀ ਲੈ ਕੇ ਆਉਂਦੇ ਸੀਗੇ ਜਾਂ ਕੋਈ ਗਊ ਮਾਤਾ ਜਾਂ ਕੋਈ ਵੀ ਆਉਣਾ, ਕੋਈ ਵੀ ਜਾਨਵਰ ਲੈ ਕੇ ਆਉਂਦੇ ਸੀ ਨਾ ਟੂ ਫੀਡ, ਤੇ ਅਸੀਂ ਦੌੜ ਕੇ ਘਰ ਜਾਣਾ ਵੀ ਫਟਾਫਟ ਵੀ ਅਸੀਂ ਇਹਨਾਂ ਨੂੰ ਅਸੀਂ ਫੀਡ ਕਰਨਾ, ਠੀਕ ਹੈ, ਔਰ ਆਪਣੇ ਹੱਥੀ ਖਵਾਉਣਾ। ਉਹ ਸਾਨੂੰ ਸਭ ਨੂੰ ਆਪਾਂ ਇੰਡੀਆ ਚ ਆਪਣੀ ਸ਼ੌਕ ਹੈ, ਔਰ ਈਵਨ ਜਦੋਂ ਖਾਣਾ ਘਰ ਦੇ ਵਿੱਚ ਬਚਣਾ ਤੇ ਅਸੀਂ ਬਾਹਰ ਜਾ ਕੇ ਜਿਹੜੇ ਸਟ੍ਰੇ ਡੌਗ ਸੀਗੇ ਉਹਨਾਂ ਨੂੰ ਖਾਣਾ ਦੇਣਾ ਜਾਂ ਉਹਨਾਂ ਨੂੰ ਘਰ ਦੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਬੜੀ ਉਹ ਧੁੱਪ ਲੱਗੀ ਹੁੰਦੀ ਸੀ, ਸਾਡੇ ਘਰ ਦੇ ਬਾਹਰ ਉਹ ਟੈਪ ਸੀਗਾ ਤੇ ਅਸੀਂ ਉਹਨੂੰ ਲਿਆ ਕੇ ਥੱਲੇ ਸਟ੍ਰੇ ਡੌਗ ਨੂੰ, ਠੀਕ ਹੈ ਨੀ, ਪੈਟ ਵੀ ਨੀ ਸੀਗਾ ਜਿਹੜੇ ਬਾਹਰ ਸਟ੍ਰੇ ਡੌਗਸ ਹੁੰਦੇ ਸੀ, ਉਹਨੂੰ ਲਿਆ ਕੇ ਲਿਆ ਵੀ ਇਹਨੂੰ ਨਲਾਓ ਇਹਨੂੰ, ਬੜਾ ਕੁਛ ਅਸੀਂ ਛੋਟੇ ਹੁੰਦੇ ਇੱਦਾਂ ਕਰਦੇ ਰਹੇ। ਇੱਥੇ ਆ ਕੇ ਮੈਨੂੰ ਵੀ ਸ਼ੌਕ ਸੀਗਾ ਕਿ ਪਿੱਛੇ ਅਸੀਂ ਪੰਛੀਆਂ ਲਈ ਕੋਈ ਖਾਣਾ ਰੱਖ, ਘਰ ਦੇ ਵਿੱਚ ਕੀ ਹੁੰਦਾ ਅਸੀਂ ਬ੍ਰੈਡ ਲੈ ਕੇ ਆਉਂਦੇ ਹਾਂ। ਹੁਣ ਬ੍ਰੈਡ ਕਈ ਵਾਰ ਕੀ ਹੁੰਦਾ, ਮੈਂ ਖੁਦ ਇਹ ਸੋਚਦਾ ਜੋ ਤੁਸੀਂ ਗੱਲ ਕਰ ਰਹੇ ਹੋ, ਬ੍ਰੈਡ ਆ ਜਾਂ ਕੋਈ ਵੀ ਚੀਜ਼ ਹੋਰ ਆ, ਬਟ ਦੈਨ ਆਈ ਲਰਨਡ ਕਿ ਨਹੀਂ ਇੱਥੇ ਕੈਨੇਡਾ ਚ ਇੱਦਾਂ ਠੀਕ ਨਹੀਂ ਹੈ। ਔਰ ਫਿਰ ਮੈਨੂੰ ਉਹਦੇ ਰੀ ਸੋ ਮੈਂ ਤੁਹਾਡਾ ਉਹ ਜ਼ਿਕਰ ਕਰ ਦਿੱਤੇ ਤੁਸੀਂ ਅਪਸੈਟ ਹੋ ਸਰ ਔਰ ਮੈਨੂੰ ਪਤਾ ਪ੍ਰਭਜੋਤ ਸਾਹਿਬ ਯੂ ਆਰ ਅ ਵੈਰੀ ਬਿਗ ਐਨੀਮਲ ਲਵਰ ਵਿਚ ਇਜ਼ ਅ ਗ੍ਰੇਟ ਆਈਡੀਆ ਤੁਸੀਂ ਆਪਣੇ ਜਜ਼ਬਾਤ ਕਾਇਮ ਰੱਖੋ ਉਹਨੂੰ ਥੋੜਾ ਤਰੀਕੇ ਦੇ ਨਾਲ ਤੁਸੀਂ ਦੇਖੋ ਕਿੱਦਾਂ ਕਰ ਸਕਦੇ ਹੋ ਤੁਹਾਡੇ ਜਜ਼ਬਾਤ ਬੜੇ ਵਧੀਆ ਨੇ
ਬਟ ਸਪੋਰਟ ਚਾਹੀਦੀ ਹੈ ਥੈਂਕ ਯੂ ਵੈਰੀ ਮਚ
ਸਪੋਰਟ ਸਰ ਸਾਡੀ ਤੁਹਾਡੇ ਨਾਲ ਪੂਰੀ ਹੈ ਔਰ ਯੂ ਆਰ ਵੈਲਕਮ ਕਹਿ ਰਹੀ ਹਾਂ ਤੁਹਾਡੇ ਮੈਂ ਗੱਲ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਅਸੀਂ ਇੱਥੇ ਤਾਂ ਵਿਦ ਡਿਊ ਰਿਸਪੈਕਟ ਮੈਂ ਬੜੇ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਵਿਦ ਡਿਊ ਰਿਸਪੈਕਟ ਅਸੀਂ ਤਾਂ ਇਨਸਾਨਾਂ ਬਾਰੇ ਨਹੀਂ ਸੋਚਦੇ ਤੁਸੀਂ ਬਿਕੋਜ਼ ਮੈਂ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ ਇਨਸਾਨੀਅਤ ਜਾਂ ਅਸੀਂ ਇਨਸਾਨ ਆ ਪਹਿਲਾਂ ਅਸੀਂ ਇਨਸਾਨ ਆ ਜਦੋਂ ਗੱਲ ਹੁੰਦੀ ਨਾ ਧਰਮ ਦੀ ਮੈਂ ਹੁਣ ਆਪਣੇ ਆਪ ਨੂੰ ਕਹਿੰਦਾ ਨਹੀਂ ਆਈ ਐਮ ਵਨ ਆਫ ਦਾ ਸਪੀਸੀਜ਼ ਸਾਡੇ ਮੈਂ ਤਾਂ ਬੜੀ ਵਾਰ ਜ਼ਿਕਰ ਕਰ ਚੁੱਕਾ ਵੀ ਮੈਂ ਤਾਂ ਹੁਣ ਔਰ ਮੈਂ ਹੁਣੇ ਪਿਛਲੇ 8-10 ਸਾਲ ਤੋਂ ਕਰਨ ਲੱਗਾ ਪਹਿਲਾਂ ਤਾਂ ਜ਼ਿੰਦਗੀ ਦੀ ਦੌੜ ਚ ਇੰਨੇ ਮੈਂ ਤਾਂ ਖੁਦ ਕਹਿੰਦਾ ਸੀ ਬੈਕ ਯਾਰਡ ਕਦੇ ਜਾ ਕੇ ਬੈਠ ਕੇ ਨਹੀਂ
ਦੇਖਿਆ ਨੰਬਰ 1 ਦਾ ਸੱਚਾ ਨੰਬਰ 1 ਮੇਰੇ ਕੋਲ ਹੋਰ ਕੁਝ ਨੰਬਰ 2 ਜੇ ਕਿਸੇ ਨੂੰ ਕੁਝ ਨਹੀਂ ਹੈਗਾ ਤੇ ਮੈਂ ਨੰਬਰ 1 ਦਊਂਗਾ ਨਾ ਕਿਸੇ ਨੂੰ ਚੌਧਰੀ ਦੂਰ ਜੀ ਨੂੰ ਦਊਂਗਾ ਥੈਂਕ ਯੂ ਵੈਰੀ ਮਚ ਸਰ
ਥੈਂਕ ਯੂ ਸਰ ਹੱਥ ਜੋੜ ਕੇ
ਸ਼ੁਕਰ ਆ ਜਾ ਤੁਹਾਡਾ ਬਾਬਾ ਜੀ
ਥੈਂਕ ਯੂ ਪ੍ਰਭਜੋਤ ਸਾਹਿਬ ਤੁਹਾਡਾ ਹੱਥ ਜੋੜ ਕੇ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ ਮੈਂ ਤੇ ਖੁਦ ਹੁਣ ਪਿੱਛੇ ਗਲਹਿਰੀ ਆਉਂਦੀ ਹੈ ਹੁਣ ਜਾ ਕੇ ਅਹਿਸਾਸ ਕੀਤਾ ਉਹ ਆ ਕੇ ਸਾਡੇ ਘਰ ਦੇ ਬੈਕ ਯਾਰਡ ਵਿੱਚ ਨਾ ਉਹ ਕਈ ਤਰ੍ਹਾਂ ਦੀ ਸਾਡੀਆਂ ਸੀਟਸ ਵਗੈਰਾ ਖਰਾਬ ਕਰ ਰਹੇ ਠੀਕ ਹੈ ਬਸ ਮੈਂ ਕਹਿੰਦਾ ਉਹ ਵੀ ਅਸੀਂ ਉਹਨਾਂ ਦੇ ਦੀਜ਼ ਵਰ ਦੇਅਰ ਨੈਚੁਰਲ ਹੈਬੀਟੈਟਸ ਦੇ ਵਰ ਸਟੇਇੰਗ ਓਵਰ ਹੇਅਰ ਅਸੀਂ ਇੱਥੇ ਜਿੰਨੇ ਆਪਣੇ ਘਰ ਵਗੈਰਾ ਬਣੇ ਆ ਕੋਈ ਪਹਿਲਾਂ ਇੱਥੇ ਕੋਈ ਮਾੜਾ ਮੋਟਾ ਗੋਲਫ ਕੋਰਸ ਬਣਾ ਦਿੱਤਾ ਉਹਨਾਂ ਨੇ ਬਿਲਡਰਸ ਨੇ ਫਿਰ ਗੋਲਫ ਕੋਰਸ ਦੇ ਆਲੇ ਦੁਆਲੇ ਘਰ ਬਣਾ ਦਿੱਤੇ ਇੱਦਾਂ ਦਾ ਸਾਰਾ ਸਿਲਸਿਲਾ ਇਹਨਾਂ ਨੇ ਛੇੜ ਦਿੱਤਾ ਇੱਥੇ ਇੱਥੇ ਵਿਚਾਰੇ ਉਹ ਆਪਣੇ ਰਹਿੰਦਾ ਹੁੰਦੇ ਸੀਗੇ ਜਾਨਵਰ ਉਹ ਆਪਣੀ ਮਰਜ਼ੀ ਨਾਲ ਉਹਨਾਂ ਦਾ ਤਾਂ ਇਹ ਘਰ ਤੇ ਅਸੀਂ ਉਹਨਾਂ ਦਾ ਆ ਕੇ ਵਿੱਚ ਵੜ ਗਏ ਹੈਗੇ ਉਹ ਨੀ ਸਾਡੇ ਘਰ ਚ ਆਉਂਦੇ ਸੋ ਮੈਂ ਤੁਹਾਡੇ ਨਾਲ ਹੈ ਬਟ ਸਾਨੂੰ ਰੂਲ ਜਿਹੜੇ ਆ ਬਾਇਲੋਜ਼ ਉਹਦਾ ਖਿਆਲ ਕਰਨਾ ਪੈਂਦਾ ਥੋੜਾ ਜਿਹਾ ਠੀਕ ਹੈ ਬਸ ਮੈਂ ਇੰਨੀ ਹੀ ਗੱਲ ਕਰਾਂਗਾ ਚਰਨਜੀਤ ਸਾਹਿਬ ਤੁਸੀਂ ਆਉਂਦੇ ਰਹੋ ਚਰਨਜੀਤ ਸਾਹਿਬ ਗੋ ਹੈਡ ਹਾਂਜੀ ਪ੍ਰਭਜੋਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਹਾਂਜੀ ਸੋ ਕਾਇੰਡ ਆਫ ਯੂ ਥੈਂਕ ਯੂ ਪ੍ਰਭਜੋਤ ਸਾਹਿਬ ਹਾਂਜੀ ਚਰਨਜੀਤ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਹੈਡ
ਹਾਂਜੀ ਜਦਵੀਰ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਨਮਸਕਾਰ ਜੀ ਸਰ
ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਗੋ ਹੈਡ
ਹਾਂਜੀ ਤੁਸੀਂ ਜਿੰਨੀਆਂ ਤੁਸੀਂ ਗੱਲਾਂ ਕਹੀਆਂ ਨਾ ਜੀ ਬਿਲਕੁਲ ਸਾਰੀਆਂ ਠੀਕ ਨੇ ਨਾ ਪੰਛੀਆਂ ਵਾਸਤੇ ਜਾਂ ਜਾਨਵਰਾਂ ਵਾਸਤੇ ਪਰ ਇੱਕ ਗੱਲ ਉਹ ਹੋਰ ਕਹਿੰਦੇ ਆ ਨਾਲ
ਜੀ
ਜਦੋਂ ਨਾ ਆਪਾਂ ਇਹਨਾਂ ਨੂੰ ਫੀਡ ਕਰਨ ਫੀਡ ਕਰੀ ਜਾਂਦੇ ਆ ਫਿਰ ਇਹ ਨਿਕੰਮੇ ਹੋ ਜਾਂਦੇ ਇਹ ਆਪਣਾ ਆਪ ਭੋਜਨ ਨਹੀਂ ਲੱਭ ਸਕਦੇ ਹੈਗੇ ਫਰਜ਼ ਕਰੋ ਕੱਲ ਨੂੰ ਜਿੱਦਾਂ ਹੁਣ ਜਿਹੜਾ ਬੰਦਾ ਇਹਨਾਂ ਨੂੰ ਫੀਡ ਕਰਦਾ ਉਹਨੂੰ ਕੁਛ ਹੋ ਜਾਂਦਾ ਜਾਂ ਉਥੋਂ ਮੂਵ ਹੋ ਜਾਂਦਾ ਉਹ ਜਨਮ ਜਿਹੜੇ ਹੈਗੇ ਆ ਉਹ ਆਪਣਾ ਸਿਰ ਖਾਣਾ ਪਾਣੀ ਲੱਭ ਨਹੀਂ ਸਕਦੇ ਹੈਗੇ ਇਹ ਇਹਨਾਂ ਦਾ ਮੇਨ ਜਿਹੜੀ ਇੱਥੋਂ ਦੀ ਸੋਚ ਆ ਨਾ ਉਹ ਇਹ ਵੀ ਕਹਿੰਦੇ ਆ ਵੀ ਆਪਾਂ ਕਿਸੇ ਨੂੰ ਵੀ ਡਿਪੈਂਡੈਂਟ ਨਾ ਬਣਾਈਏ ਕਿ ਤੁਹਾਡੇ ਤੇ ਡਿਪੈਂਡੈਂਟ ਹੋ ਜਾਵੇ ਉਦੋਂ ਬਾਅਦ ਉਹਨੂੰ ਫੀਡਣਾ ਹੋਵੇ ਫਿਰ ਉਹ ਮਰ ਜਾਵੇ ਜਾਂ ਕੋਈ ਹੋਰ ਕੋਈ ਗੱਲਬਾਤ ਹੋ ਜਾਵੇ ਤੇ ਰਹੀ ਹੁਣ ਆਪਣੇ ਬੈਕ ਹੋਮ ਦੀ ਗੱਲ ਆਪਣੇ ਬੈਕ ਹੋਮ ਤਾਂ ਤੁਹਾਨੂੰ ਪਤਾ ਵੀ ਕਿੰਨੇ ਕੁ ਅੰਧ ਵਿਸ਼ਵਾਸ ਲਵਾਏ ਆ ਤੁਸੀਂ ਕਿਸੇ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਓ ਤੁਸੀਂ ਕਿਸੇ ਨੂੰ ਕੋਈ ਆਹ ਕਰੋ ਆਹ ਕਰੋ ਉਹਦੇ ਕਰਕੇ ਆਪਾਂ ਇੱਥੇ ਵੀ ਕਰਦੇ ਆ ਆਉਂਦੇ ਰਹੇ ਨਾ ਜਨਮਾਂ ਨੂੰ ਇੱਥੇ ਪਰ ਇਹਨਾਂ ਦਾ ਮੇਨ ਮਕਸਦ ਇਹ ਆ ਵੀ ਇਹਨਾਂ ਨੂੰ ਆਪਾਂ ਨਿਕੰਮੇ ਨਾ ਬਣਾਈਏ ਇਹ ਆਪਣਾ ਕੰਮ ਕਾਰ ਆਪ ਕਰਨ ਆਪਣਾ ਖਾਣਾ ਆਪ ਲੱਭਣ ਵਿੱਚ ਇਹ ਵੀ ਇੱਕ ਨਾਲ ਹੈਗੀ
ਥੈਂਕ ਯੂ ਤੁਹਾਡੀ ਗੱਲ ਮੈਂ ਐਗਰੀ ਕਰਦਾ ਕਿ ਜਿਹੜੀ ਰਿਸਰਚ ਹੈ ਸਾਇੰਸ ਦੀ ਉਹ ਇਹੀ ਦੱਸਦੀ ਹੈ ਕਿ ਜਦੋਂ ਅਸੀਂ ਵਾਈਲਡ ਲਾਈਫ ਨੂੰ ਕੋਈ ਇਸ ਤਰ੍ਹਾਂ ਖਾਣਾ ਅਸੀਂ ਪ੍ਰੋਵਾਈਡ ਕਰਨ ਲੱਗ ਪੈਂਦੇ ਹਾਂ ਤਾਂ ਕਿਤੇ ਨਾ ਕਿਤੇ ਮੈਂ ਉਹ ਵਰਡ ਤਾਂ ਨਹੀਂ ਯੂਜ਼ ਕਰਾਂਗਾ ਜਿਹੜਾ ਤੁਸੀਂ ਕਹਿ ਰਹੇ ਹੋ ਬਟ ਯੈਸ ਕਿਤੇ ਨਾ ਕਿਤੇ ਫਿਰ ਉਹਨਾਂ ਲਈ ਚੈਲੰਜਸ ਆ ਜਾਂਦੇ ਨੇ ਈਵਨ ਦੁਨੀਆਂ ਦੇ ਵਿੱਚ ਸਭ ਤੋਂ ਤੇਜ਼ ਚੱਲਣ ਵਾਲੀ ਜੇ ਕੋਈ ਸਪੀਸੀਜ਼ ਆ ਸਭ ਤੋਂ ਤੇਜ਼ ਚੱਲਣ ਵਾਲੀ ਨਹੀਂ ਦੌੜਨ ਵਾਲੀ ਮੈਂ ਕਹਾਂਗਾ ਤੇ ਦੈਟ ਇਜ਼ ਚੀਤਾ ਚੀਤਾ ਤੋਂ ਜ਼ਿਆਦਾ ਜਿਹਨੂੰ ਲਾਰਜ ਕੈਟ ਵੀ ਕਹਿੰਦੇ ਨੇ ਉਹਦੀ ਕੈਟ ਦੀ ਜਾਤੀ ਦੀ ਉਹ ਵੀ ਸੋ ਜਿਹੜਾ ਚੀਤਾ ਆ ਨਾ ਚੀਤਾ ਤਕਰੀਬਨ 100 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਇਹ ਪਹੁੰਚ ਸਕਦਾ ਹੈ ਇਟ ਇਜ਼ ਕੈਪੇਬਲ ਠੀਕ ਹੈ ਕਿ 100 ਰਿਕਾਰਡਡ ਸਪੀਡ ਹੈ ਜੀ ਉਹਨਾਂ ਦੀ 100 ਕਿਲੋਮੀਟਰ ਪਰ ਆਵਰ ਤੱਕ ਵੀ ਜਾ ਸਕਦਾ ਹੈ ਔਰ ਦੁਨੀਆਂ ਦੇ ਵਿੱਚ ਕੋਈ ਵੀ ਸਪੀਸੀਜ਼ ਇੰਨੀ ਤੇਜ਼ ਨਹੀਂ ਦੌੜ ਸਕਦੀ ਜਿੰਨੀ ਚੀਤਾ ਦੌੜਦਾ ਲੇਕਿਨ ਉਹਦੇ ਬਾਵਜੂਦ ਕੀ ਹੁੰਦਾ ਹੈ ਕਿ ਜਿਹੜਾ ਚੀਤਾ ਤੱਕ ਵੀ ਹੈ ਉਹਨੂੰ ਵੀ ਜੇ ਖਾਣਾ ਬੈਠ ਕੇ ਦਿੱਤਾ ਜਾਵੇ ਠੀਕ ਹੈ ਜਾਂ ਉਹਨੂੰ ਖਾਣਾ ਵੈਸੇ ਦੇ ਦਿੱਤਾ ਜਾਵੇ ਮੀਟ ਵਗੈਰਾ ਮੀਟ ਹੀ ਖਾਂਦਾ ਉਹ ਤੇ ਉਹਦੇ ਲਈ ਵੀ ਫਿਰ ਉਹ ਦਿੱਕਤ ਆ ਜਾਂਦੀ ਹੈ ਠੀਕ ਹੈ ਔਰ ਕਿਉਂਕਿ ਚੀਤੇ ਦੀ ਜਿਹੜੀ ਆਪਣੀ ਕੈਪੇਬਿਲਿਟੀ ਹੈ ਜਿਹੜਾ ਫੁੱਲੀ ਗਰੋਨ ਚੀਤਾ ਹੈ ਬੱਚੇ ਨੂੰ ਤਾਂ ਹਰ ਰੋਜ਼ ਫੂਡ ਚਾਹੀਦਾ ਲਗਭਗ ਜਿਹੜਾ ਬੱਚੇ ਹੁੰਦੇ ਕਬਜ਼ੇ ਹੁੰਦੇ ਛੋਟੇ ਚੀਤੇ ਜਿਹੜੇ ਕਬਜ਼ੇ ਠੀਕ ਹੈ ਲੇਕਿਨ ਜਿਹੜਾ ਫੁੱਲੀ ਗਰੋਨ ਚੀਤਾ ਆ ਉਹਨੂੰ ਤਕਰੀਬਨ ਉਹ 6 ਤੋਂ 8 ਦਿਨ ਤੱਕ ਵੀ ਜੇ ਖਾਣਾ ਨਾ ਮਿਲੇ ਤਾਂ ਐਟਲੀਸਟ ਉਹ ਸਰਵਾਈਵ ਕਰ ਸਕਦਾ 6 ਤੋਂ 8 ਦਿਨ ਤੱਕ ਵੀ ਦੈਟ ਇਜ਼ ਦੇਅਰ ਕੈਪੇਬਿਲਿਟੀ ਲੇਕਿਨ ਜਦ ਅਸੀਂ ਉਹਨੂੰ ਰੈਗੂਲਰ ਖਾਣਾ ਦੇਣਾ ਸ਼ੁਰੂ ਮੈਂ ਫਿਰ ਦੁਬਾਰਾ ਕਹਿ ਦਊਂਗਾ ਮੈਂ ਤਾਂ ਤੁਹਾਡੇ ਹੱਕ ਜਾਂ ਕੋਈ ਨਾ ਮੇਰੀ ਗੱਲ ਸਮਝ ਲੈਣਾ ਪਰ ਜਿਹੜੀ ਮੈਂ ਸਾਇੰਸ ਨਾਲ ਜੋ ਅਸੀਂ ਪੜ੍ਹੀ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਾ ਰਿਹਾ ਜੋ ਸਾਇੰਸ ਵੀ ਪੜ੍ਹੀ ਅਸੀਂ ਤੇ ਪਰ ਜਦੋਂ ਅਸੀਂ ਖਾਣਾ ਉਹਨੂੰ ਦੇਣ ਲੱਗ ਪੈਂਦੇ ਹੈਗੇ ਹਾਂ ਕਿਉਂਕਿ ਉਹਦਾ ਜਿਹੜਾ ਖਾਣਾ ਆ ਮਤਲਬ ਤੁਸੀਂ ਇਹ ਲਗਾ ਕੇ ਚਲੋ ਵੀ ਇੱਕ ਟਾਈਮ ਦੇ ਉੱਤੇ ਉਹਨੂੰ ਤਕਰੀਬਨ ਐਸਾ ਜਾਨਵਰ ਚਾਹੀਦਾ, ਬਾਕੀ ਆ ਛੋਟੇ ਮੋਟੇ ਜਿਹੜੇ ਖਰਗੋਸ਼ ਵਗੈਰਾ ਤੇ ਉਹਦੇ ਲਈ ਸਨੈਕਸ ਹੁੰਦੇ ਆ, ਉਹਨੂੰ ਮਿਨੀਮਮ ਤੇ ਨਹੀਂ, ਮਤਲਬ ਜਿਹੜੇ ਐਵਰੇਜ ਖਾਣਾ ਤੁਸੀਂ ਲੈ ਕੇ ਚੱਲੋ ਵੀ 40 ਕਿਲੋ ਦੇ ਆਸ ਪਾਸ ਦਾ ਕੋਈ ਜਾਨਵਰ ਹੋਵੇ ਤਾਂ ਉਹਦਾ ਇੱਕ ਖਾਣਾ ਬਣਦਾ ਹੈ, ਠੀਕ ਹੈ, ਜਿਹੜਾ ਫੁੱਲੀ ਗਰੋਨ ਆ, ਬੱਚਿਆਂ ਨੂੰ ਥੋੜਾ ਛੋਟੇ ਨਾਲ ਵੀ ਕੰਮ ਚੱਲ ਜਾਂਦਾ ਉਹਨਾਂ ਦਾ, ਠੀਕ ਹੈ। ਸੋ ਇਹ ਉਹਨਾਂ ਨੂੰ ਚਾਹੀਦਾ। ਹੁਣ ਤੁਸੀਂ ਜੇ ਉਹਨੂੰ 40 ਕਿਲੋ ਦਾ ਮੀਟ ਰੋਜ਼ ਹੀ ਪ੍ਰੋਵਾਈਡ ਉਹਨੂੰ ਬੈਠੇ ਨੂੰ ਕਰੋਗੇ, ਉਹਨੂੰ ਹੁਣੇ ਹੁਣ ਤਾਂ ਖਾਣਾ ਸ਼ੁਰੂ ਕਰ ਦੇਣਾ, ਚੀਤਾ ਦੀ ਮੈਂ ਗੱਲ ਕਰ ਰਿਹਾ, ਠੀਕ ਹੈ। ਸੋ ਉਹਨੇ ਫਿਰ ਉਹਦੀ ਫਿਰ ਜਿਹੜੀ ਆਪਣੀ ਜਿਹੜੀ ਸ਼ਿਕਾਰ ਕਰਕੇ ਖਾਣ ਦੀ ਜਿਹੜੀ ਸ਼ਮਤਾ ਹੈ ਉਹ ਸਾਇੰਸ ਦੱਸਦੀ ਹੈ, ਫਿਰ ਉਹ ਘੱਟ ਜਾਂਦੀ ਹੈ। ਜਿਹੜੇ ਜ਼ੂਜ਼ ਵਗੈਰਾ ਜਿਹੜੇ ਜ਼ੂ ਚ ਹੁੰਦੇ ਆ, ਤੁਸੀਂ ਕਿਸੇ ਵੀ ਵਾਈਲਡ ਲਾਈਫ ਦੇ ਐਨੀਮਲ ਨੂੰ ਜ਼ੂ ਚ ਲੈ ਆਓ, ਉਹ ਦੁਬਾਰਾ ਉਹਨੂੰ ਜ਼ੂ ਚੋਂ ਤੁਸੀਂ ਜੇ ਉਹਨੂੰ ਛੱਡ ਦਿਓਗੇ ਦੁਬਾਰਾ ਜੰਗਲ ਦੇ ਵਿੱਚ, ਉਹ ਸਰਵਾਈਵ ਨਹੀਂ ਕਰ ਸਕੇਗਾ। ਸੋ
ਐਨੀਵੇਜ਼,
ਮੇਰਾ ਜ਼ਾਤੀ ਤੌਰ ਤੇ ਇੱਕ ਹੋਰ ਮੈਂ ਐਸਪੈਕਟ ਜ਼ਰੂਰ ਇੱਥੇ ਕਹਿ ਦਵਾਂ ਵੀ ਜਿੰਨੇ ਵੀ ਸਪੀਸੀਜ਼ ਨੇ, ਮੈਂ ਇਸ ਤਰ੍ਹਾਂ ਮੰਨਦਾ ਹੈ ਕਿ ਦੇ ਆਲ ਹੈਵ ਸੈਂਟਰਲ ਨਰਵਸ ਸਿਸਟਮ ਜਸਟ ਲਾਈਕ ਅਸ, ਸਾਡੀ ਤਰ੍ਹਾਂ ਇਹਨਾਂ ਦੇ ਅੰਦਰ ਵੀ ਸੈਂਟਰਲ ਨਰਵਸ ਸਿਸਟਮ ਹੈ। ਸਿਰਫ ਇਹ ਹੈ ਕਿ ਸਾਡਾ ਜਿਹੜਾ ਕੋਗਨੇਟਿਵ ਬ੍ਰੇਨ ਆ ਉਹ ਜ਼ਿਆਦਾ ਡਿਵੈਲਪ ਹੋ ਗਿਆ, ਤੇ ਚਾਹੇ ਚੀਤਾ ਸਭ ਤੋਂ ਤੇਜ਼ ਚੱਲਦਾ ਹੈ, ਚਾਹੇ ਹਾਥੀ ਸਭ ਤੋਂ ਬੜਾ ਹੈ, ਔਰ ਮੈਂ ਸਮਝਦਾ ਕਿ ਜੇ ਅੱਜ ਡਾਇਨਾਸੌਰ ਵੀ ਹੁੰਦੇ ਤੇ ਅਸੀਂ ਡਾਇਨਾਸੌਰ ਤੇ ਵੀ ਕਾਬੂ ਪਾ ਲੈਣਾ ਸੀਗਾ ਅਸੀਂ, ਕਿਉਂਕਿ ਸਾਡੀ ਬ੍ਰੇਨ ਦਾ ਜਿਹੜਾ ਫਰੰਟਲ ਕੋਰਟੈਕਸ ਹੈ ਬਹੁਤ ਡਿਵੈਲਪ ਹੋ ਗਿਆ, ਪਿਛਲੇ ਤਕਰੀਬਨ 70,000 ਸਾਲ ਪਹਿਲਾਂ ਇਹ ਡਿਵੈਲਪ ਹੋਣਾ ਸ਼ੁਰੂ ਹੋਇਆ ਸੀ, ਔਰ ਹੁਣ ਇਹ ਹੁੰਦਾ ਜਾ ਰਿਹਾ, ਹੋਰ ਡਿਵੈਲਪ ਹੁੰਦਾ ਰਹਿਣਾ ਇਹਨੇ ਆਉਣ ਵਾਲੇ, ਕਿਉਂਕਿ ਅਸੀਂ ਕਈ ਵਾਰ ਗੱਲ ਕਰਦੇ ਜੀ, ਕਈ ਵਾਰ ਉਹ ਵੀ ਬੰਦੇ ਗੱਲ ਕਰਕੇ ਜੀ, ਅੱਛਾ ਜੀ ਫਿਰ ਹੋਰ ਅੱਗੇ ਜੇ ਅਸੀਂ ਵਾਕਈ ਹੀ ਇਹਨਾਂ ਤੋਂ ਆਏ ਹੈਗੇ ਆ, ਵਾਟ ਯੂ ਕਾਲ ਦੈਮ, ਮੰਕੀਜ਼, ਇਫ ਏਪਸ ਐਂਡ ਮੰਕੀਜ਼ ਵਰ ਆਵਰ ਐਨਸੈਸਟਰ, ਤਾਂ ਫਿਰ ਅਸੀਂ ਅੱਗੇ ਕਿਉਂ ਨੀ ਹੋਰ ਵਧੇ, ਅੱਗੇ ਵਧਾਂਗੇ, ਬਟ ਇਹ ਮਿਲੀਅਨਸ ਆਫ ਈਅਰਸ ਦਾ ਪ੍ਰੋਸੈਸ ਹੈ, ਕੋਈ 100 ਸਾਲ ਸਾਨੂੰ ਤਾਂ ਹਿਊਮਨ ਬੀਂਗ ਦੀ ਜਿਹੜੀ ਰਿਕਾਰਡਡ ਹਿਸਟਰੀ ਹੈ ਸਾਡੀ ਉਹ ਤੇ 10,000, 20,000, 50,000, 70,000 ਸਾਲ ਦੀ ਹੈ, ਜਿਹੜਾ ਅਸੀਂ ਕਲਚਰ ਆ ਜੋ ਧਰਮ ਵਗੈਰਾ ਦੀ ਵੀ ਗੱਲ ਕਰਦੇ ਹਾਂ, ਸਾਰੇ ਸਾਰਾ ਕੁਝ 5-10-20 ਹਜ਼ਾਰ ਸਾਲ ਚ ਖਤਮ ਹੋ ਜਾਂਦਾ, ਇੱਥੇ ਗੱਲ ਹੋ ਰਹੀ ਹੈ ਮਿਲੀਅਨਸ ਐਂਡ ਬਿਲੀਅਨਸ ਆਫ ਈਅਰ ਦੀ, ਮਿਲੀਅਨਸ ਐਂਡ ਬਿਲੀਅਨਸ, ਤੋਂ ਹਿਊਮਨ ਬ੍ਰੇਨ ਵੀ ਜਿਹੜਾ ਡਿਵੈਲਪ ਹੋ ਰਿਹਾ, ਬਟ ਦ ਵੇ ਆਈ ਲੁੱਕ ਐਟ ਇਟ, ਹਰੇਕ ਸਪੀਸੀਜ਼ ਹੈ, ਠੀਕ ਹੈ। ਹੁਣ ਜੇ ਜਿਹੜੀ ਬਾਹਰ ਪਿੱਛੇ ਕਰਦੇ ਸਾਡੇ ਗਲਹਿਰੀ ਵੀ, ਉਹ ਵੀ ਉਹਦੇ ਅੰਦਰ ਵੀ ਸਾਹ ਚੱਲਦੇ ਨੇ, ਉਹਦੇ ਅੰਦਰ ਵੀ ਜਜ਼ਬਾਤ ਨੇ, ਜੇ ਕੋਈ ਚੀਤਾ ਆ ਸਪੈਸ਼ਲੀ ਜਿਹੜੀ ਫੀਮੇਲ ਚੀਤਾ ਹੈਗੀ ਆ, ਉਹਨੇ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੈਗਾ, ਠੀਕ ਹੈ। ਸੋ ਜਦੋਂ ਅਸੀਂ ਉਸ ਗਲਹਿਰੀ ਨੂੰ ਮਾਰਦੇ ਹਾਂ ਜਾਂ ਤਰਪਾਉਂਦੇ ਹਾਂ, ਕੁਛ ਵੀ ਕਰਦੇ ਹਾਂ, ਉਹਨੂੰ ਵਿਚਾਰੀ ਨੂੰ ਉਨਾ ਹੀ ਦਰਦ ਹੁੰਦਾ ਜਿੰਨਾ ਸਾਨੂੰ ਕਿਸੇ ਨੂੰ ਦਰਦ ਹੁੰਦਾ। ਸੋ ਦੈਟ ਵਾਜ ਮਾਈ ਰੀਜ਼ਨ ਐਨੀਵੇਜ਼। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹਾਂਜੀ ਚਰਨਜੀਤ ਜੀ, ਕੁਛ ਹੋਰ ਐਡ ਕਰਨਾ ਤਾਂ ਕਰ ਦਿਓ, ਫਿਰ ਮੈਂ ਅਗਲੀ ਕਾਲ ਨੂੰ ਰਿਕੁਐਸਟ ਆ, ਕਾਲ ਨੂੰ ਲਾਈਨ ਹੋਲਡ ਕਰ ਲੈਣਾ, ਸਾਡੇ ਸਪੋਂਸਰ ਜੁੜ ਗਏ ਨੇ, ਮੈਨੂੰ ਇਸ਼ਾਰਾ ਹੋ ਰਿਹਾ, ਉਹਨਾਂ ਤੋਂ ਬਾਅਦ ਅਸੀਂ ਕਾਲ ਜਾ ਰਹੇ ਹਾਂ। ਚਰਨਜੀਤ ਸਾਹਿਬ, ਕੁਛ ਹੋਰ ਐਡ ਕਰਨਾ ਜ਼ਰੂਰ।
ਹਾਂਜੀ ਆਪਣੇ, ਹਾਂਜੀ ਆਪਣੇ ਦੇਖੋ ਇਨਸਾਨਾਂ ਤੇ ਵੀ ਇਹੀ ਚੀਜ਼ ਡਿਪੈਂਡ ਕਰਦੀ, ਜਦੋਂ ਆਪਾਂ ਨੂੰ ਕੋਈ ਸੌਖੀ ਚੀਜ਼ ਮਿਲਦੀ ਆ ਜਾਂ ਖਾ ਕੇ ਬੈਠੇ ਰਹਿੰਦੇ ਹਾਂ ਆਪਾਂ ਨੂੰ ਡਾਕਟਰ ਜਿਹੜੇ ਆ ਵਰਕਆਊਟ ਦੱਸਦੇ ਨਾ ਕਰਨ, ਤੇ ਇਸੇ ਤਰ੍ਹਾਂ ਇਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਆ, ਤਾਂ ਕਿ ਕਈ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਸਾਡਾ ਫੂਡ ਆ ਉਹ ਇਹ ਜਾਨਵਰ ਨੂੰ ਨਹੀਂ ਸੂਟ ਕਰਦਾ ਹੈਗਾ, ਵੀ ਪਾ ਦਿੰਦੇ ਹਾਂ, ਤੇ ਜਿਸ ਤਰ੍ਹਾਂ ਹੁਣ ਆਪਣੇ ਬੈਕ ਹੋਮ ਦੇ ਵਿੱਚ ਤਹਿਆ ਵੀ ਆਪਾਂ ਜਿਹੜੇ ਡੋਗਸ ਵਗੈਰਾ ਹੈਗਾ ਜਿਹੜੇ ਪੈਟ ਰੱਖੇ ਉਹਨਾਂ ਨੂੰ ਰੋਟੀ ਜ਼ਰੂਰ ਪਾਉਣੀ ਹੈ। ਤੁਹਾਨੂੰ ਮੈਂ ਦੱਸਦਾ ਵੀ ਇੱਥੇ ਇੱਕ ਆਫਿਸ ਦੇ ਵਿੱਚ ਜਦੋਂ ਮੇਰੀ ਪਹਿਲਾਂ ਜੋਬ ਲੱਗੀ ਆ ਤਾਂ ਉੱਥੇ ਦੁਪਹਿਰ ਜਦੋਂ ਖਾਣਾ ਤਾਂ ਇੱਕ ਉੱਥੇ ਉਹਨਾਂ ਦਾ ਡੋਗ ਸੀਗਾ, ਗੋਰਾ ਸੀ ਨਾਲ ਉਹਦਾ, ਉਹ ਆ ਜਾਂਦਾ ਸੀਗਾ, ਮੈਂ ਉਹਨੂੰ ਰੋਟੀ ਪਾ ਦੇਣੀ, ਉਹ ਫਿਰ ਮੇਰੇ ਜਿਹੜੇ ਨਾਲ ਸੀਗੇ ਪ੍ਰੋਜੈਕਟ ਮੈਨੇਜਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦਾ ਚਰਨ ਕਹਿੰਦਾ ਤੁਸੀਂ ਇਹ ਨਾ ਕੰਮ ਕਰਿਆ ਕਰੋ। ਮੈਂ ਕਿਹਾ ਕਿਉਂ? ਕਹਿੰਦਾ ਇਹਨੂੰ ਮਤਲਬ ਇਹਨਾਂ ਦੀ ਖਰਾਬ ਨਹੀਂ, ਬਾਈ ਚਾਂਸ ਰਿਐਕਸ਼ਨ ਹੋ ਗਿਆ ਜੋ ਕੁਛ,
ਇਹ ਗੱਲ ਵੀ ਹੋ ਜਾਂਦੀ ਨਾਲ। ਠੀਕ,
ਥੈਂਕ ਯੂ ਸਰ। ਓਕੇ ਸਰ,
ਥੈਂਕ ਯੂ ਚਰਨਜੀਤ ਸਾਹਿਬ, ਥੈਂਕ ਯੂ ਫਾਰ ਸ਼ੇਅਰਿੰਗ ਸੱਚ ਗੁੱਡ ਇਨਫੋਰਮੇਸ਼ਨ, ਬਹੁਤ ਤੁਹਾਡੀ ਮਿਹਰਬਾਨੀ, ਥੈਂਕ ਯੂ। ਹਾਂਜੀ ਪੌਲ ਧਾਲੀਵਾਲ ਸਾਹਿਬ ਨਾਲ ਜੁੜੇ ਨੇ ਸਾਡੇ ਗਿੱਲ ਟਰੈਵਲਸ ਤੋਂ, ਸਾਡੇ ਅਗਲੇ ਸਪੋਂਸਰ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਫਿਰ ਸੁੱਖੀ ਔਜਲਾ ਸਾਹਿਬ ਤੁਹਾਡਾ ਗੱਲ ਹੋਏਗੀ, ਗਿਰੀਸ਼ ਜੀ, ਅਨਿਲ ਜੀ, ਸਭ ਨਾਲ ਗੱਲ ਹੋਏਗੀ। ਸੁੱਖੀ ਔਜਲਾ ਸਾਹਿਬ ਤੁਸੀਂ ਹੋਲਡ ਕਰ ਲਓ, ਪਹਿਲਾਂ ਜਿਹੜਾ ਅਸੀਂ ਪੌਲ ਗਿੱਲ ਸਾਹਿਬ ਨਾਲ ਗੱਲ ਕਰੀਏ। ਜੀ ਪੌਲ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਪੌਲ ਧਾਲੀਵਾਲ ਜੀ ਨੇ ਸਾਡੇ ਨਾਲ ਮਿਲ ਕੇ
ਡਿਸਕਨੈਕਟ
ਹੋ ਗਏ ਜੀ, ਤਾਂ ਸਵਾਗਤ ਕਰੋ ਫਿਰ ਉਹਦਾ। ਪੌਲ ਧਾਲੀਵਾਲ ਸਾਹਿਬ, ਤੁਹਾਡਾ ਗਿੱਲ ਟਰੈਵਲ ਤੋਂ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ।
ਜੀ ਵੀ ਜੀ ਡਿਸਕਨੈਕਟ ਹੋ ਗਿਆ ਤਾਂ ਕਨੈਕਟਿੰਗ ਰਾਈਟ।
ਅੱਛਾ ਡਿਸਕਨੈਕਟ ਹੋ ਗਿਆ, ਅੱਛਾ ਕੋਈ ਗੱਲ ਨਹੀਂ, ਫਿਰ ਦੁਬਾਰਾ ਕਨੈਕਟ ਕਰ ਲਓ, ਥੈਂਕ ਯੂ ਸਰ ਜੀ। ਹਾਂਜੀ ਅਗਲੀ ਕਾਲ ਵੱਲ ਵਰਦੇ ਹਾਂ ਜੀ, ਸੁੱਖੀ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਜਦੋਂ ਜੀ ਪਹਿਲਾਂ ਤੇ ਗੁੱਡ ਮਾਰਨਿੰਗ ਟੂ ਯੂਰ ਹੈਲਥ ਐਂਡ ਆਲ ਯੂਰ ਲਿਸਨਰਸ। ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀਗਾ ਕਿ ਵਰਲਡ ਫੀਡਿੰਗ ਦੇ ਬਾਰੇ ਉਹਨਾਂ ਨੂੰ ਜਿਹੜਾ ਕੰਸਰਨ ਸੀਗਾ। ਜਦਵੀ ਜੀ, ਮੇਰੀ ਵੀ ਇਹ ਕਹਿ ਲਓ ਕਿ ਨੇਚਰ ਚ ਹੈਗਾ ਕਿ ਮੈਂ ਜਿੱਥੇ ਵੀ ਜਾਂਦਾ ਆਈ ਟ੍ਰਾਈ ਟੂ ਫੀਡ ਇਟ, But bilkul the rules are right, and I think we all should follow. What happened is, ਜਿਹੜੇ ਸਟੋਰਾਂ ਤੇ ਫੂਡ ਬਣਾਏ ਜਾਂਦੇ ਆ ਉਹ ਇੱਕ ਤਾਂ ਪਿੱਛ ਲਈ ਆ, ਦੂਸਰੀ ਗੱਲ ਆ ਪਰਟੀਕੁਲਰ ਐਨੀਮਲ ਪਰਟੀਕੁਲਰ ਬਰਡ ਲਈ ਪਰਟੀਕੁਲਰ ਫੂਡ ਹੁੰਦਾ। ਤੋ ਅਕਸਰ ਕੀ ਹੁੰਦਾ ਆ ਕਿ ਅਸੀਂ ਜਿਹੜੇ ਖਾਸ ਕਰਕੇ ਦੇਸੀ ਲੋਕ ਆ ਅਸੀਂ ਹਰ ਇੱਕ ਬਰਡ ਨੂੰ ਇੱਕੋ ਜਿਹਾ ਫੂਡ ਸਿੱਟੀ ਜਾਂਦੇ ਆ। ਮੈਂ ਤੁਹਾਨੂੰ ਬਿਗ ਐਗਜ਼ਾਮਪਲ ਦਿੰਦਾ ਹੈਗਾ ਕਿ ਆਪਣੀਆਂ ਡਕਸ ਨਹੀਂ ਹੁੰਦੀਆਂ ਐਂਡ ਗੀਰਸ ਹੈਗੀਆਂ, ਉਹਨਾਂ ਨੂੰ ਮੈਂ ਸਰਟਨ ਫੂਡ ਦਿੰਦਾ ਸੀਗਾ ਜਦੋਂ ਅਸੀਂ ਜਾਣਾ ਵਾਕ ਕਰਨ ਤੇ ਮੈਂ ਲੈ ਜਾਣਾ। ਐਂਡ ਦੈਨ ਆਈ ਰੀਅਲਾਈਜ਼ ਆਈ ਸਟੱਡੀਡ ਅਬਾਊਟ ਇਟ ਐਂਡ ਆਈ ਰੀਅਲਾਈਜ਼ ਦੈਟ ਆਈ ਐਮ ਫੀਡਿੰਗ ਹਿਮ ਵੈਰੀ ਰੋਂਗ ਫੂਡ। ਕੀ ਕਰਦੇ ਲੋਕ ਬ੍ਰੈਡ ਛੱਡ ਦਿੰਦੇ ਆ ਜਾਂ ਕੁਛ ਇਹੋ ਜਿਹੀ ਚੀਜ਼ਾਂ ਛੱਡ ਦਿੰਦੇ ਆ, ਮੈਂ ਦੇਖਿਆ ਕਿ ਉਹਨਾਂ ਦਾ ਡਾਈਜੈਸ਼ਨ ਸਿਸਟਮ ਜਿਹੜਾ ਉਹਦੇ ਨਾਲ ਡੈਡ ਹੋ ਜਾਂਦਾ। ਸੋ ਮੈਂ ਸਮਝਦਾ ਕਿ ਭਾਈ ਸਾਹਿਬ ਨੂੰ ਇਹ ਚੀਜ਼ ਲਈ ਸਟੱਡੀ ਕਰਨਾ ਚਾਹੀਦਾ ਕਿ ਇੱਕ ਹਰ ਜਾਨਵਰ ਜਿਹੜਾ ਹਰ ਬਰਡ ਜਿਹੜਾ ਉਹਦਾ ਇੱਕ ਫੂਡ ਆ ਔਰ ਉਹ ਆਪਣੇ ਫੂਡ ਨੂੰ ਹੀ ਲੱਭਦਾ, ਲੇਕਿਨ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਫੂਡ ਦੇਈ ਜਾਂਦੇ ਇੱਕ ਨੰਬਰ ਵਨ। ਨੰਬਰ ਟੂ ਅਸੀਂ ਉਹਨਾਂ ਨੂੰ ਓਵਰ ਦੀ ਲਿਮਿਟ ਉਹਨਾਂ ਨੂੰ ਖਾਣਾ ਦਿੰਦੇ ਹਾਂ ਔਰ ਫਿਰ ਕੀ ਹੁੰਦਾ ਪਾਰਕਸ ਦੇ ਵਿੱਚ ਜਾਂ ਸਾਡੇ ਇੱਥੇ ਪਲਾਜ਼ੇ ਦੇ ਵਿੱਚ ਕਾਫੀ ਆਉਂਦੇ ਹੈਗੇ ਗੀਸ ਆਉਂਦੀਆਂ ਤੇ ਉਹ ਫਿਰ ਸਾਰੇ ਪੋਟੀ ਕਰਕੇ ਜਿੰਨਾ ਉਹ ਜ਼ਿਆਦਾ ਖਾਂਦੀਆਂ ਉਨੀ ਜ਼ਿਆਦਾ ਪੋਟੀ ਕਰਕੇ ਪਲਾਜ਼ੇ ਵਿੱਚ ਗੱਦ ਪਾਉਂਦੀਆਂ। So let them to find their own food, their own ways. And they are surviving beautifully. They know what they need. Appa, main India de vich appa jehde aaye appa kaafi machhiyan nu janwaran nu we try to feed them, but I think that's not right. So main realize jadon kita then I stop doing it. So main bhai saab nu ehi dasna chahunda. Thank you ji.
ਥੈਂਕ ਯੂ ਸੁਖੀ ਵਾਲਾ ਸਾਹਿਬ, ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਥੈਂਕ ਯੂ। ਹਾਂਜੀ, ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਸਾਡੇ ਸਪੋਂਸਰ ਪੌਲ ਧਾਲੀਵਾਲ ਜੀ ਜੁੜ ਚੁੱਕੇ ਨੇ। ਪੌਲ ਧਾਲੀਵਾਲ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਜਗਵੀਰ ਜੀ, ਸਾਰੇ ਲਿਸਨਰ ਨੂੰ ਵੈਰੀ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਔਰ ਮੈਂ ਪੌਲ ਧਾਲੀਵਾਲ ਸਾਹਿਬ ਤੁਹਾਡਾ ਸਵਾਗਤ ਕਰਦਾ ਹਾਂ। ਅਸੀਂ ਦੱਸ ਦਈਏ ਕਿ ਟਰੈਵਲ ਇੰਡਸਟਰੀ ਬਾਰੇ ਜੇ ਜਾਣਕਾਰੀ ਤੁਸੀਂ ਲੈਣੀ ਹੈ, ਟਰੈਵਲ ਟੂਰਿਜ਼ਮ ਦੁਨੀਆ 'ਚ ਕਿਤੇ ਟਿਕਟ ਲੈਣੀ ਹੈ, ਟਰੈਵਲ ਇੰਡਸਟਰੀ ਦੀ ਪੂਰੀ ਜਾਣਕਾਰੀ ਲੈ ਕੇ ਆਉਂਦੇ ਨੇ ਪੌਲ ਧਾਲੀਵਾਲ ਸਾਹਿਬ। ਸਰ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਇਹ ਹੁਣ ਟਰੈਵਲ ਜਿਹੜਾ ਹੈ ਉਹ ਵੱਧ ਰਿਹਾ, ਮਾਰਚ ਬ੍ਰੇਕ ਕੀ ਸਿਲਸਿਲਾ ਹੈ ਕਿ ਘੱਟ ਰਿਹਾ ਪਿਛਲੇ ਸਾਲਾਂ ਦੇ ਮੁਕਾਬਲੇ, ਕਿੱਥੇ ਖੜਾ ਇਸ ਵੇਲੇ, ਜ਼ਿਆਦਾ ਲੋਕ ਟਰੈਵਲ ਕਰ ਰਹੇ ਨੇ, ਘੱਟ ਲੋਕ ਕਰ ਰਹੇ ਨੇ ਕਿ ਉਨੇ ਕੀ ਕਰ ਰਹੇ ਨੇ?
ਨਹੀਂ ਜੀ, ਕੰਪੈਰੇਟਿਵਲੀ ਲਾਸਟ ਵੀਕ ਦਾ ਡਾਟਾ ਕਹਿ ਰਿਹਾ ਕਿ ਪਿਛਲੇ ਸਾਲ ਮਾਰਚ ਨੂੰ ਕੰਪੈਰੇਟਿਵਲੀ ਇਸ ਟਾਈਮ 21% ਮੋਰ ਡਿਮਾਂਡ ਪੀਪਲ ਟਰੈਵਲਡ।
ਅੱਛਾ, ਸੋ ਟਰੈਵਲ ਵਧੀਆ ਹੋ ਰਿਹਾ, ਇਹਦਾ ਮਤਲਬ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਇਕਨੋਮੀ ਸਾਡੀ ਠੀਕ ਨਹੀਂ ਹੈ, ਟਰੈਵਲ ਇਜ਼ ਵਨ ਆਫ ਦਾ ਇੰਡੀਕੇਟਰ, ਆਈ ਐਮ ਨਾਟ ਸੇਇੰਗ ਦਿਸ ਇਜ਼ ਓਨਲੀ ਇੰਡੀਕੇਟਰ, ਬਟ ਕਿਤੇ ਨਾ ਕਿਤੇ ਫਿਰ ਲੱਗਦਾ ਵੀ ਜੇ ਲੋਕ ਟਰੈਵਲ ਚੰਗਾ ਕਰ ਰਹੇ ਨੇ ਤੇ ਇਹਦਾ ਮਤਲਬ ਠੀਕ ਹੈ, ਲੋਕ ਅਫੋਰਡ ਕਰ ਰਹੇ ਨੇ। ਹਾਂਜੀ,
ਅਫੋਰਡੇਬਿਲਟੀ ਥੋੜੀ ਹਾਰਡ ਹੈ, ਫੈਮਿਲੀ ਤਾਂ ਗਰੁੱਪ ਕੇ ਦਾ ਟਰੈਵਲ ਘੱਟ ਹੋ ਰਿਹਾ ਹੈਗਾ, ਇੰਡੀਵਿਜੁਅਲ ਟਰੈਵਲ ਹੈਗਾ ਉਹ ਜ਼ਿਆਦਾ ਹੈਗਾ। ਰੀਜ਼ਨ ਕਿਉਂਕਿ ਜਿਹੜੀ ਪ੍ਰੀ ਕੋਵਿਡ ਏਅਰ ਅਵੇਲੇਬਿਲਟੀ ਸੀ ਉਹ ਤੱਕ ਫੁੱਲ ਨਹੀਂ ਆਈ, ਅਰਾਊਂਡ 65-70% ਤੇ ਚੱਲ ਰਹੀ ਹੈ, ਉਹਦੀ ਵਜ੍ਹਾ ਕਿ ਡਿਮਾਂਡ ਐਂਡ ਸਪਲਾਈ ਹੈ ਜਿਹੜੀ ਉਹ ਇਮਬੈਲੈਂਸ ਹੋ ਰਹੀ ਹੈ। ਡਿਮਾਂਡ ਚਾਹੇ ਕੰਪੈਰੇਟਿਵਲੀ ਪ੍ਰੀ ਪੈਂਡੈਮਿਕ ਤੋਂ ਪਹਿਲਾਂ ਨਾਲੋਂ ਘੱਟ ਹੈ ਅਜੇ, ਪਰ ਉਸ ਹਿਸਾਬ ਨਾਲ ਏਅਰ ਅਵੇਲੇਬਿਲਟੀ ਵੀ ਘੱਟ ਹੈ।
ਅੱਛਾ ਜੀ, ਠੀਕ ਹੈ। ਤੇ ਬਾਕੀ ਸਰ, ਮੈਂ ਚਾਹਾਂਗਾ ਕੋਈ ਤੁਸੀਂ ਜਾਣਕਾਰੀ ਗਿਲ ਟਰੈਵਲ ਦੇ ਬਾਰੇ ਜਾਣਕਾਰੀ ਵੀ ਸ਼ੇਅਰ ਕਰੋ, ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਗਿਲ ਟਰੈਵਲ ਬਾਰੇ ਜਾਣਕਾਰੀ ਵੀ ਸ਼ੇਅਰ ਕਰੋ ਸਰ।
ਆਪਣੀ ਮਲਟੀਪਲ ਲੋਕੇਸ਼ਨ ਹੈਗੀਆਂ ਮਿਸਾਗਰ ਤੇ ਬੈਂਟਨ ਦੇ ਵਿੱਚ, ਤਾਂ ਦੋਨਾਂ ਲੋਕੇਸ਼ਨ ਲਈ ਇੱਕੋ ਹੀ ਨੰਬਰ ਐਨਐਫ ਹੋ ਜਾਂਦਾ 9056718400, ਜਿਹੜਾ ਮਿਸਾਗਰ ਲਈ ਹੈ ਤੇ ਬ੍ਰੈਂਪਟਨ ਲਈ ਹੈ 9057968800। ਬਾਕੀ ਸਾਡੇ ਕੋਲ ਟਰੈਵਲ ਦੇ ਨਾਲ ਨਾਲ ਟਰੈਵਲ ਰਿਲੇਟਡ ਹਰ ਤਰ੍ਹਾਂ ਦੀ ਇੰਸ਼ੋਰੈਂਸ, ਇੰਡੀਆ ਦਾ ਵੀਜ਼ਾ, ਈ ਵੀਜ਼ਾ ਅਪਲਾਈ ਕਰਨ ਦੇ ਵਿੱਚ ਵੀ ਸਪੋਰਟ ਕਰਦੇ ਹਾਂ, ਟਰੈਵਲ ਇੰਸ਼ੋਰੈਂਸ ਹੋਗੀ, ਰਜਿਸਟਰ ਟੂ ਕੈਨੇਡਾ ਹੋਗੀ, ਸੁਪਰ ਵੀਜ਼ਾ ਇੰਸ਼ੋਰੈਂਸ ਹੋਗੀ, ਆਲ ਕਾਇੰਡ ਆਫ ਦਾ ਟਰੈਵਲ ਨੀਡਸ ਜਿਹੜੀਆਂ ਹੈਗੀਆਂ ਉਹ ਇੱਕੋ ਜਗ੍ਹਾ ਤੇ ਤੁਹਾਨੂੰ ਮਿਲ ਸਕਦੀਆਂ। ਅਸੀਂ ਕੱਲੀ ਏਅਰ ਓਨਲੀ ਨਹੀਂ, ਟੂਰ ਪੈਕੇਜ ਵੀ ਕਰਦੇ ਹਾਂ, ਕਰੂਜ਼ ਵੀ ਕਰਦੇ ਹਾਂ, ਐਸ ਪਰ ਦਾ ਕਲਾਇੰਟ ਡਿਮਾਂਡ ਕਸਟਮ ਮੇਡ ਟੂਰਸ ਵੀ ਬਣਦੇ ਨੇ, ਚਾਹੇ ਉਹ ਇੰਡੀਆ ਦੇ ਹੋਣ, ਚਾਹੇ ਉਹ ਯੂਰਪ ਦੇ ਹੋਣ, ਚਾਹੇ ਉਹ ਆਪਣੇ ਇੱਥੇ ਕੈਰੀਬੀਅਨ ਦੇ ਹੋਣ। ਸੋ ਆਲ ਵੀ ਡੂ ਸਰ।
ਠੀਕ ਹੈ ਜੀ, ਕੋਈ ਹੋਰ ਜਾਣਕਾਰੀ ਦੇਣੀ ਹੈ ਉਹ ਵੀ ਦਿਓ ਜੀ, ਬਿਫੋਰ ਆਈ ਲੈਟ ਯੂ ਗੋ। ਪੌਲ ਧਾਲੀਵਾਲ ਸਾਹਿਬ ਗਿਲ ਟਰੈਵਲਸ ਤੋਂ, ਇਹਨਾਂ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ, ਜੇ ਤੁਸੀਂ ਟਿਕਟਸ ਵਧੀਆ ਸਰਵਿਸ ਵਾਸਤੇ ਔਰ ਵਧੀਆ ਰੇਟਸ ਵਾਸਤੇ ਕੰਪੀਟੀਟਿਵ ਰੇਟ ਵਾਸਤੇ ਲੈਣਾ ਚਾਹੁੰਦੇ ਹੋ ਤੁਸੀਂ ਪੌਲ ਧਾਲੀਵਾਲ ਸਾਹਿਬ ਨਾਲ ਸੰਪਰਕ ਕਰਨਾ। ਸਰ ਫੋਨ ਨੰਬਰ ਦੇ ਦਿਓ ਜੀ ਇੱਕ ਵਾਰ ਫਿਰ।
ਫੋਨ ਨੰਬਰ 9056 7184009057968800 ਗਿਲ ਟਰੈਵਲ .com ਤੇ ਜਾ ਕੇ ਵੀ ਲੋਕੇਸ਼ਨ ਬਾਰੇ ਯਾਤਰਾ ਦੀ ਇਨਫੋਰਮੇਸ਼ਨ ਲਈ ਜਾ ਸਕਦੀ ਆ। ਕੋਈ ਕੀ ਅੱਜ ਵਰਡ ਜਿਹੜਾ ਦੇਣਾ ਚਾਹੂੰਗਾ ਸਾਰੇ ਲਿਸਨਰ ਨੂੰ ਕਿ ਬੁੱਕ ਅਹੈਡ ਟੂ ਗੈਟ ਦਾ ਬੈਟਰ ਪ੍ਰਾਈਸ।
ਬੁੱਕ ਅਹੈਡ ਟੂ ਗੈਟ ਦਾ ਬੈਟਰ ਪ੍ਰਾਈਜ਼, ਠੀਕ ਹੈ ਸਰ। ਥੈਂਕ ਯੂ ਸੋ ਮਚ ਸਰ, ਤੁਸੀਂ ਇਹ ਜਾਣਕਾਰੀ ਸ਼ੇਅਰ ਕੀਤੀ। ਫੋਨ ਨੰਬਰ ਇੱਕ ਵਾਰ ਇੰਗਲਿਸ਼ ਪੰਜਾਬੀ ਚ ਬਸ ਦੇ ਦਿਓ, ਗਿਲ ਟਰੈਵਲਸ ਜੀ
905-672-8400 ਜਾਂ ਦੂਸਰਾ ਹੈਗਾ 905-796-3800। ਥੈਂਕ ਯੂ ਜਗਵੀਰ ਜੀ।
ਥੈਂਕ ਯੂ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਬਹੁਤ ਮਿਹਰਬਾਨੀ, ਥੈਂਕ ਯੂ। ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਗਰੀਸ਼ ਜੀ, ਤੁਸੀਂ ਆਉਂਦੇ ਰਹੋ। ਗਰੀਸ਼ ਜੀ ਪਲੀਜ਼ ਗੋ ਅਹੈਡ।
ਹੈਲੋ ਯੂਪੀਸ਼ ਸੁਪ੍ਰਭਾਤ ਜੀ।
ਹਾਂਜੀ ਸੁਪ੍ਰਭਾਤ ਜੀ,
ਵਿਸ਼ਾ ਤੋਂ ਤੀਨ ਹੈ ਲੇਕਿਨ ਜੈਸੀ
ਆਪਕੀ ਆਵਾਜ਼ ਬੜੀ ਕਮ ਆ ਰਹੀ ਹੈ, ਫੋਨ ਕੇ ਕਰੀਬ ਆ ਜਾਏ।
ਹਾਂਜੀ ਅਭੀ ਠੀਕ ਹੈ, ਬੈਟਰ ਹੈ ਜੀ ਅਭੀ ਤੋਂ।
ਹਾਂਜੀ ਬੈਟਰ ਬੈਟਰ। ਹਾਂਜੀ
ਹਾਂਜੀ, ਮੇਰੀ ਵਿਸ਼ੇ ਤੋਂ ਤੀਨ ਹੈ ਲੇਕਿਨ ਆਪ ਜੈਸੇ ਆਗਿਆ ਦੇ ਤੋ ਵੈਸੇ ਕਰ ਲੇਂਗੇ। ਪਹਿਲਾਂ ਤੋਂ ਯੇ ਕਾਨੂੰਨ ਵਿਵਸਥਾ ਕਾ ਹੈ, ਮੈਂ ਯੇ ਵੀਡੀਓ ਦੇਖਾ ਥਾ, ਇਧਰ ਵੀ ਦੇਖਾ ਥਾ, ਵੀਕੈਂਡ ਪੇ ਉਧਰ ਕੈਲਗਰੀ ਐਡਮਿੰਟਨ ਦੇ ਵੀ, ਅਗਰ ਘਰ ਮੇ ਕੋਈ ਕਿਸੀ ਕੋ ਧੱਕਾ ਦੇ ਦੇ ਤੋ ਉਸਕੋ ਅੰਦਰ ਕਰ ਦੇਤੇ ਹੈ, ਵਹਾਂ ਪੇ ਇੱਕ ਦੂਸਰੇ ਕੋ ਧੱਕਾ ਦੇ ਰਹੇ ਨਾ ਲੋਕ, ਪੁਲਿਸ ਵਾਲੋ ਕੇ ਸਾਰੀ ਜਗ੍ਹਾ ਉਧਰ, ਵਹਾਂ ਪੇ ਕੋਈ ਜ਼ਿਆਦਾ ਅੰਦਰ ਨਹੀਂ ਕੀਆ, ਇਸਕੇ ਬਾਰੇ ਮੈਂ ਕਿਆ ਵਿਚਾਰੇ ਚ ਪਹਿਲੇ।
ਹਾਂ ਵਹਾਂ ਪੇ ਵੋ ਨਹੀਂ, ਉਸ ਮਾਮਲੇ ਮੈਂ ਅਰੈਸਟ ਹੋਏ ਹੈ, ਉਸ ਮਾਮਲੇ ਮੈਂ ਅਰੈਸਟ ਹੋਏ ਹੈ। ਔਰ ਪੁਲਿਸ ਜੋ ਹੈ ਅਸਲ ਮੇਂ, ਅਗਰ ਆਪ ਜ਼ਿਆਦਾ ਧੱਕਾ ਦੇਣੇ ਕੀ ਬਾਤ ਦੇਖੇ ਤੋ ਪੁਲਿਸ ਕੇ ਕਰੀਬ ਆਨੇ ਕੀ ਕੋਸ਼ਿਸ਼ ਕਰ ਰਹੇ ਥੇ, ਤੋ ਪੁਲਿਸ ਨੇ ਬਲਕਿ ਉਨਕੋ ਫਿਰ ਧੱਕਾ ਦੀਆ ਪੀਛੇ ਕੀਆ ਉਨਕੋ।
ਅੱਛਾ ਚਲੇ ਠੀਕ ਹੈ, ਮਤਲਬ ਥੋੜਾ ਸਾ ਮੈਨੂੰ ਲੱਗ ਰਿਹਾ ਥਾ ਕਿ ਉਹ ਤੋ ਕਹਤੇ ਹੈ ਕਿ ਵੋ ਜਰਾ ਵੀ ਛੂ ਲੋ ਵੀ ਤੋ ਅੰਦਰ ਕਰ ਦੇਤੇ ਹੈ, ਰਾਈਟ, ਵੈਸਾ ਕੁਛ ਹੁਆ ਨਹੀਂ। ਐਨੀਵੇ ਦੂਸਰਾ ਥਾ ਯੇ ਕੋਈ ਆਪਣੇ ਪ੍ਰਧਾਨ ਮੰਤਰੀ ਜੀ ਨੇ ਕੋਈ ਇੰਟਰਵਿਊ ਦਿਆ ਥਾ, ਉਹ ਕਹਿ ਰਹੇ ਥੇ ਕਿ ਬੜਾ ਪਰੇਸ਼ਾਨ ਹੈ ਆਪਣੇ।
ਆਪਕੀ ਆਵਾਜ਼ ਮੁਝੇ ਸੁਣਾਈ ਨਹੀਂ ਦੇਤੀ, ਥੋੜਾ ਆਪਕੋ ਜ਼ੋਰ ਸੇ ਬੋਲਨਾ ਪੜੇਗਾ, ਫੋਨ ਕੇ ਕਰੀਬ ਆਏ ਔਰ ਥੋੜਾ ਜ਼ੋਰ ਸੇ ਬੋਲੇ। ਹੈਲੋ
ਹਾਂਜੀ, ਕੋਈ ਇੰਟਰਵਿਊ ਦਿਆ, ਕਹਤੇ ਹੈ ਕਿ ਉਹ ਕੋਈ ਪਰੇਸ਼ਾਨ ਹੈ ਆਪਣੇ ਕਾਮ ਸੇ, ਆਪਣੇ ਪ੍ਰਧਾਨ ਮੰਤਰੀ ਜੀ ਛੇਤੀ ਕੰਮ ਕਰਨਾ ਚਾਹੁੰਦੇ ਹੈ, ਲੇਕਿਨ ਉਹ ਫਿਰ ਵੀ ਕਹਤੇ ਹੈ ਕਿ ਮੈਂ ਸੇਵਾ ਕਰਤਾ ਰਹੂੰਗਾ ਅਭੀ, ਉਸਕੇ ਬਾਰੇ ਮੈਂ ਬਤਾਈਏ ਪਲੀਜ਼।
ਹਾਂ ਵੋ ਪ੍ਰਾਈਮ ਮਿਨਿਸਟਰ ਟੂਡੋ ਸਾਹਿਬ ਨੇ ਕਿਹਾ ਹੈ ਕਿ ਜੋ ਪ੍ਰਾਈਮ ਮਿਨਿਸਟਰ ਕੀ ਜੋਬ ਹੈ ਇਟਸ ਅ ਕ੍ਰੇਜ਼ੀ ਜੋਬ, ਸੋ ਉਹ ਬਹੁਤ ਵਾਰ ਵੋ ਰੋਜ਼ ਸੋਚਤੇ ਹੈ ਕਿ ਇਹ ਜੋਬ ਕੋ ਛੋੜ ਦਿਆ ਜਾਏ, ਲੇਕਿਨ ਉਹਨੇ ਕਿਹਾ ਕਿ ਬਟ ਹੀ ਇਜ਼ ਡਿਟਰਮਾਈਂਡ, ਅਭੀ ਵੋ ਕਮਿਟਡ ਹੈ, ਵੋ ਅਭੀ ਕੰਮ ਆਪਣਾ ਜਾਰੀ ਰੱਖੇਂਗੇ।
ਤੋ ਇਸੀ ਤਰ੍ਹਾਂ ਸੇ ਸੀਐਸਈ ਹੀ ਕੰਮ ਕਰੇਂਗੇ ਜਾਂ ਥੋੜਾ ਸਾ ਇੰਪਰੂਵ ਕਰੇਂਗੇ? ਇਹ
ਮੁਝੇ ਲੱਗ ਤੋ ਰਹਾ ਹੈ ਕਿ ਅਬ ਥੋੜੀ ਤੇਜ਼ੀ ਲਾਨੀ ਪੜੇਗੀ ਉਨਕੋ, ਔਰ ਨਹੀਂ ਤੋ ਫਿਰ ਮਾਮਲਾ ਹੱਥ ਸੇ ਨਿਕਲ ਜਾਏਗਾ। ਠੀਕ ਹੈ, ਅਬ ਦੇਖੋ ਤੇਜ਼ੀ ਲਾਏਂਗੇ, ਮੁਝੇ ਲੱਗ ਰਿਹਾ ਹੈ ਥੋੜੀ ਸੀ ਤੇਜ਼ੀ ਲੇਕਰ ਆਏਂਗੇ।
ਕਾਮ ਵੀ ਮੁਸ਼ਕਿਲ ਹੈ, ਪਰੇਸ਼ਾਨ ਵੀ ਹੈ, ਫਿਰ ਵੀ ਕਹਤੇ ਕੀਏ ਜਾਏਂਗੇ, ਰਾਈਟ?
ਜੀ ਜੀ ਜੀ
ਹਾਂਜੀ। ਅੱਛਾ ਅੱਛਾ, ਤੀਸਰਾ ਇਹ ਪ੍ਰਸ਼ਨ ਹੈ ਕਿ ਉਹ ਵਹਾਂ ਪੇ ਕਿਆ ਗਾਜ਼ਾ ਮੇ ਕੋਈ ਵੋ ਮਿਲਾ ਹੈ, ਵਹਾਂ ਪੇ ਕੋਈ ਸੁਰੰਗੇ ਉਰੰਗੇ ਵੀ ਬਣਤੀ ਹੈ ਵਹਾਂ ਪੇ? ਮੈਂ ਸੁਣਾ ਹੈ, ਖਬਰ ਮੈਂ ਗਿਆ ਤੋ ਨਹੀਂ, ਅਗਰ ਦੇਖੇ ਇਸਕੇ ਬਾਰੇ ਬਤਾਈਏ, ਸੁਰੰਗ ਵਹਾਂ ਮਿਲਤੀ ਹੈ ਨਾ, ਬਤਾਈਏ।
ਹਾਂ ਬਿਲਕੁਲ, ਗਾਜ਼ਾ ਮੇ ਵੋ ਵਹਾਂ ਜੋ ਹਮਾਸ ਕੇ ਮਿਲਿਟੈਂਟਸ ਹੈ ਵੋ ਸੁਰੰਗੇ ਤੋ ਬਣਾਤੇ ਹੈ।
ਨਹੀਂ, ਵੋ ਕਿਸ ਸੇ ਬਣਾਤੇ ਹੈ? ਕੋਈ ਰਿਸਰਚ ਇੰਸਟੀਚਿਊਟ ਬਣਾਨਾ ਹੈ, ਯੂਨੀਵਰਸਿਟੀ ਬਣਾਨੀ ਹੈ ਉਸਕੇ ਅੰਦਰ?
ਵੋ ਤੋ ਟੈਰਰਿਜ਼ਮ ਕਾ ਕਾਮ ਕਰਤੇ ਹੈ, ਜੋ ਹਮਾਸ ਕੇ ਬੰਦੇ ਹੈ ਵੋ ਤੋ ਟੈਰਰਿਜ਼ਮ ਕਾ ਕਾਮ ਕਰਤੇ ਹੈ ਵਹਾਂ ਪੇ।
ਓਕੇ, ਅੱਛਾ ਇੱਕ ਹੋਰ ਚੀਜ਼ ਹੈ, ਵੋ ਸੁਣਾ ਥਾ ਕਿ ਵੋ ਹਮਾਸ ਵੋ ਕਤਕਤਰ ਵਾਲੇ ਵੀ ਨਾ ਉਨਕੋ ਧੱਕਾ ਦੇ ਕੇ ਬਾਹਰ ਨਿਕਾਲਨੇ ਵਾਲੇ, ਉਨਕੋ ਕਹਾ ਹੈ ਕਿ ਸੁਧਰ ਜਾਓ, ਵਰਨਾ ਤੁਮਕੋ ਦੇਸ਼ ਸੇ ਨਿਕਾਲ ਦੇਂਗੇ, ਉਨਕੇ ਜੋ ਨੇਤਾ ਹੈ, ਇਸਕੇ ਬਾਰੇ ਮੇਂ ਪਲੀਜ਼ ਬਤਾਈਏ।
ਹਾਂ ਵੋ ਐਸਾ ਹੈ ਕਿ ਸ਼ੁਰੂਆਤ ਤੋ ਇਸਕੀ ਤਬੀ ਹੋ ਗਈ ਥੀ ਕਿ ਕਤਰ ਕੋ ਵੀ ਬਦਨਾਮੀ ਝੇਲਨੀ ਪੜੀ ਥੀ, ਜਬ ਵੋ ਪਨਾਮਾ ਪੇਪਰਸ ਬਾਹਰ ਆਏ ਥੇ ਤੋ ਉਸ ਸਮੇਂ ਜੋ ਹਮਾਸ ਕੇ ਬਹੁਤ ਸਾਰੇ ਲੀਡਰਸ ਥੇ ਵੋ ਵਹਾਂ ਕਤਰ ਮੇਂ ਬੈਠੇ ਥੇ, ਬੜੇ ਬੜੇ ਘਰ, ਬੜੀ ਬੜੀ ਗਾੜੀਆਂ ਇਨਕੀ, ਕੋਈ ਲੰਡਨ ਮੇਂ, ਯੇ ਸਾਰਾ ਸਿਲਸਿਲਾ। ਤੋ ਫਿਰ ਉਨ੍ਹੋਂਨੇ ਕਹਾ ਥਾ ਕਿ ਬਈ ਤੁਮ ਇੱਕ ਤਰਫ ਬਾਤ ਕਰਤੇ ਹੋ, ਹਮ ਵੀ ਹਮਾਸ ਵਾਲੇ ਵੀ ਹਮ ਯੇ ਜੋ ਯਹਾਂ ਆਜ਼ਾਦੀ ਲੇਕਰ ਆਏ ਹੈ, ਪਤਾ ਦੇਖੋ ਪਤਾ ਤੋ ਸਭੀ ਕੋ ਆਜ਼ਾਦੀ ਤੋ ਕਿਆ ਲੇਕਰ ਆਨੇ ਕਿਸੀ ਨੇ, ਵੋ ਸਾਰੀ ਜਿਤਨੀ ਵੀ ਯੇ ਆਜ਼ਾਦੀ ਲਾਨੇ ਵਾਲੇ ਬੰਦੇ ਹੈ, ਵਾਸਟ ਮੈਜੋਰਟੀ ਵੋ ਐਸੀ ਵੋ ਆਪਣੇ ਲਈ ਆਜ਼ਾਦੀ, ਆਪਣੇ ਲਈ ਖਾਣੇ ਪੀਣੇ ਕਾ ਸਿਲਸਿਲਾ ਖੋਲ ਰੱਖਾ, ਆਪਣਾ ਧੰਦਾ ਚਲਾ ਰੱਖਾ ਹੈ, ਬਾਕੀ ਕਈ ਲੋਕੋ ਕੋ ਇਸਸੇ ਫਾਇਦਾ ਹੋਤਾ ਰਹਿਤਾ ਹੈ, ਕਈ ਜੋ ਇੰਟਰਨੈਸ਼ਨਲ ਏਜੰਸੀਜ਼ ਹੈ ਉਨਕੋ ਫਾਇਦਾ ਹੋਤਾ ਰਹਿਤਾ ਹੈ, ਤੋ ਯੇ ਸਾਰਾ ਧੰਦਾ ਬਿਜ਼ਨਸ ਬਣਾ ਰੱਖਾ ਹੈ ਇਨ੍ਹੋਂ ਨੇ, ਤੋ ਵੋ ਹੀ ਹਾਲ ਇਸਕਾ ਹਮਾਸ ਕਾ ਵੀ ਹੈ। ਬਟ ਵਹਾਂ ਕੇ ਜਬ ਇਜ਼ਰਾਇਲ ਵੀ ਇਤਨੀ ਜ਼ਿਆਦਾ ਅਗਰੈਸਿਵਲੀ ਕਰਤਾ ਹੈ ਕਾਮ, ਇਤਨੇ ਜ਼ਿਆਦਾ ਅਟੈਕ ਕਰਤਾ ਹੈ, ਤੋ ਫਿਰ ਵੋ ਲੋਕ ਕਹਤੇ ਯਾਰ ਫਿਰ ਠੀਕ ਹੈ, ਫਿਰ ਚਲੋ ਹਮਾਸ ਹੀ ਠੀਕ ਹੈ, ਫਿਰ ਯੇ ਮੁਸ਼ਕਿਲ ਹੈ ਬਸ ਵਹਾਂ ਪੇ ਸਾਰੀ।
ਨਹੀਂ ਵੋ ਕਰੀਬ ਹੀ ਕਿਹਾ ਕਿ ਵੋ 99% ਸਭ ਕੁਛ ਨਿਕਲ ਗਿਆ, ਥੋੜਾ ਸਾ ਰਹਿ ਗਿਆ ਹਾਥੀ ਨਿਕਲ ਗਿਆ, ਪੂੰਛ ਰਹਿ ਗਈ, ਵੋ ਚਾਹਤਾ ਹੈ ਪੂੰਛ ਵੀ ਨਿਕਲ ਜਾਏ, ਸਭ ਇੱਕ ਵਾਰ ਮੈਂ ਠੀਕ ਠਾਕ ਹੋ ਜਾਏ। ਬਹੁਤ ਬਹੁਤ ਧੰਨਵਾਦ ਜੀ।
ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਅਨਿਲ ਜੀ ਤੁਸੀਂ ਆਉਂਦੇ ਰਹੋ, ਅਨਿਲ ਜੀ ਗੋ ਅਹੈਡ।
हाँ जी, शुभ दिवस जी, मैं समस्त मानवता के मंगल की कामना करता हूँ। यशवी स्पोर्ट्स जी,
शुभ दिवस जी। यशवी स्पोर्ट्स सर,
मैं चर्चा सुन रहा था ऐसा युधवीर जी कि सृष्टि यदि बचेगी तो सब कुछ चलेगा, है ना। काफी कुछ मैं सुन रहा था, जब सृष्टि ही नहीं रहेगी, सारा कुछ समाप्त हो जाएगा तो किसी चीज की आवश्यकता ही नहीं पड़ेगी, ना पक्षियों को दाना डालने की, क्योंकि पक्षी भी नहीं बचेंगे। और आज का जो एक महत्वपूर्ण विषय था उसके ऊपर कोई चर्चा नहीं हुई, कोई बात भी नहीं आई है। आज पुतिन साहब का एक स्टेटमेंट आया है कि हम एक कदम दूर हैं वर्ल्ड वॉर थ्री से, एक कदम दूर है। और बेलारूस के अंदर सारे यूरोप को कवर करके वहां पे मिसाइल पूरा लग चुका है, न्यूक्लियर वेपन्स लग चुके हैं, पूरा कवर किया जा चुका है पूरे यूरोप को। तो आपको क्या, ओशो का कहना था कि यदि तीसरी वर्ल्ड वॉर हुई तो शायद चौथी की आवश्यकता ही नहीं पड़ेगी, उसका कथन था। तो इसमें आप क्या संभावना देखते हैं, अपने आपके अनुभव के अनुसार इसकी संभावना कितनी देखते हैं? यदि हुई दोष किसको जाएगा, यदि हुई दोष किसको जाएगा? और इसके अलावा उसके बाद का जो परिदृश्य है आप क्या देखते हैं? फिर मैं एक प्रश्न हुआ मेरे पास।
मैंने बिल्कुल जी इसकी चर्चा की है, पुतिन की आज बड़ी डिटेल में हमने चर्चा की है, और ये भी कहा है कि वो जंग की धमकी दे रहे हैं, और ये पहले भी हम इसकी चर्चा कर चुके हैं। आज भी बिल्कुल आपने ठीक कहा कि उन्होंने कहा कि वेस्ट के बीच में, और ये समझ लो या फिर रशिया और नेटो के बीच में जो कन्फ्लिक्ट है, वर्ल्ड वॉर थ्री जो है इट्स जस्ट वन स्टेप अवे, सिर्फ एक कदम दूर है। ये बिल्कुल पुतिन साहब ने कहा है। अब मैं इसके बारे में काफी आर्टिकल्स पहले ही पढ़ता रहा हूँ, अलग अलग लोगों के विचार है। कोई इसको 50% कहता है कि जंग की संभावना है, कोई 10% कहता है, कोई 20 है। मुझे भी ऐसा लगता है कि मेरे ख्याल में, अगेन हरेक की अपनी अपनी एनालिसिस है, मुझे भी ऐसा लगता है कि तकरीबन 15% चांसेस मैं मानता हूं कि वर्ल्ड वॉर थ्री के हैं, और वो कहीं से भी हो सकते हैं। आपने कहां से शुरू होगा, क्या होगा, और असल में तो देखो हर कंट्री अपना ऑलरेडी एनालिसिस कर रही है इस समय। अमेरिका में एनालिसिस चल रहे हैं, अमेरिका में बहुत सारे आप इकोनॉमिस्ट देखो एनालिसिस कर रहे हैं इस समय कि अगर वर्ल्ड वॉर थ्री हो गई तो अमेरिका क्या क्या कदम उठाएगा, ठीक है कि नहीं। वो बिल्कुल अमेरिका अपने एनालिसिस कर रहा है। अच्छा, और दूसरी चीज ये है कि होगा क्या क्या अगर वर्ल्ड वॉर थ्री हो जाएगी, तो वो डिपेंड करता है कि कहां से वो ट्रिगर पॉइंट क्या हो सकता है। हो सकता है ताइवान कुड बी अ ट्रिगर पॉइंट, क्योंकि अमेरिका नहीं चाहता कि ताइवान जो है वो पूरी तरह चाइना के कब्जे में आ जाए, और चाइना छोड़ना नहीं चाहता ताइवान को। एक वो ट्रिगर पॉइंट है। इधर एक ट्रिगर पॉइंट है जो मिडल ईस्ट में समय चल रही है जंग। देखो कल को फर्ज कर लो इसराइल, अब बाकी कंट्रीज तो मुझे लग नहीं रहा, इजिप्ट, जॉर्डन, सऊदी अरेबिया को ज्यादा दिक्कत करेंगी। ईरान जो है वो दिक्कत कर सकता है। कल को टर्की, मैं एक और कंट्री का नाम लेता हूं जिसका जिक्र बड़ा कम हो रहा है। इसराइल के पास 3 लाख की फौज है, उसमें से भी 1.5 लाख रिजर्व है। टर्की के पास 4 लाख की फौज है। टर्की के पास कल को टर्की कॉन्फ्लिक्ट में इन्वॉल्व हो जाता है, वहां से भी थर्ड वर्ल्ड वॉर जो है वो वहां से भी शुरू हो सकती है, ठीक है। तो ये सारे केसेस में इस टाइम पे हर कंट्री अपने एनालिसिस कर रही है। अगर तो जंग नेटो और रशिया के बीच में लगी, हाँ आपने बात कही कि ओशो जी कहते थे चौथी जंग की फिर जरूरत नहीं पड़ेगी। मेरा जाती तौर पे मानना है कि अगर आप देखो फर्स्ट वर्ल्ड वॉर में कितने लोग मरे थे, सेकंड में आप देखो, तो आज के दौर में अगर 150 मिलियन, मैं बहुत बड़ी फिगर बता रहा हूं, चलो 150 मिलियन बहुत बड़ी फिगर है, 200 मिलियन भी लगा लो, 300 मिलियन लगा लो, आज वर्ल्ड पॉपुलेशन सर लगभग 7.9 या कह लो 8 बिलियन के आसपास पहुंच चुकी है। तो 8 बिलियन पॉपुलेशन का, अनलेस के सारे न्यूक्लियर बॉम्ब्स अनलीश कर दिए जाएं, देन यस वी कुड सी अ पॉसिबली एक्सटेंशन ऑफ ह्यूमन रेस। अदरवाइज ह्यूमन रेस एक्सटेंशन मुझे नजर नहीं आ रही है, इवन थर्ड वर्ल्ड वॉर भी अगर हो जाएगी तो, जब तक कि सारे न्यूक्लियर बॉम्ब ना छोड़ दिए जाए। यस, बहुत भारी नुकसान होगा। और अगर नेटो और रशिया की जंग जो पुतिन साहब कह रहे हैं, इसमें डिपेंड करता है कि क्या चाइना या इंडिया इन्वॉल्व होंगे कि नहीं होंगे। इस टाइम पे मैं समझता हूं कि अगर नेटो और रशिया में हुई तो नेटो का बड़ा नुकसान होगा, यूरोप का, अमेरिका का, और डिपेंड करता है कि ये कितने दिनों तक जंग चलती है, तो इनका काफी इकोनॉमी का, हर चीज का बड़ा, बहुत बड़ा नुकसान होगा। और क्या उसमें चाइना इंडिया कहीं इन्वॉल्व होते हैं कि नहीं होते? तो अगर ताइवान के मामले में हुई जंग तो फिर तो चाइना और अमेरिका में होगी, वो बहुत बड़ी जंग होगी। उसमें कौन कौन और इन्वॉल्व होता है, उसमें रशिया शामिल होता है नहीं होता, यूरोप में कौन कौन सी कंट्रीज आती हैं, ये देखने वाली बात। मिडल ईस्ट में अगर जंग भड़क गई, फर्ज कर लो टर्की या ईरान ने कोई, इनका कोई डायरेक्ट कॉन्फ्लिक्ट टर्की या ईरान इसराइल का हो गया इनके साथ, तो फिर डिपेंड करेगा कौन कौन आता है। जी
मेरा एक प्रश्न आप मेरा छोड़ गए, इसमें दोष किसको जाएगा?
दोष को देखिए डिपेंड, हर एक बंदा अपने हिसाब से दोष देगा। आज यूक्रेन और रशिया में वेस्ट जो सारा वो रशिया पे दोष दे रहा है, ठीक है, रशिया या उसके जो सहयोगी कंट्रीज है चाइना वगैरह वो कहते हैं जी अमेरिका इसको भड़का रहा है, इंडिया इस समय ये इसराइल, और इसमें भी यही हो रहा है, कोई इसराइल को दोष दे रहा है, कोई हमास को दोष दे रहा है, ये डिपेंड करता है कि हरेक के अपने अपने अलायंसेज हैं। मैं इतना जरूर कह सकता हूं कि यस इस समय इंडिया ने अपनी एक बड़ी अच्छी पोजीशन बना रखी है। ये तीनों जंगों में आप देखो, अगर रशिया और वहां पर नेटो की जंग होती है तो हो सकता है कि इट माइट सक इन इंडिया एज वेल, बट अभी तक तो इंडिया साइड पे आराम से देख रहा है, दोनों तरफ से फायदा उठा रहा है इंडिया। इंडिया हैज गुड रिलेशनशिप ऑन बोथ साइड, चाहे वो इसराइल हमास की जंग हो, चाहे वो ताइवान का मामला हो, तो चाहे वो रशिया और यूक्रेन की जंग हो। तो दोष तो हर एक बंदे ने, लोगों का ओपिनियन डिवाइडेड है। आप आज हमारी वहां हमारी फॉरेन मिनिस्टर मेलनी जॉली का बयान आपने सुनी लिया, वो तो वहां के इलेक्शन पे भी सवाल खड़े कर रहे हैं। जी
अच्छा अजीत जी, इतना आपने देखा होगा कि शेर को पालतू बनाया जा सकता है, इसके काफी सारे उदाहरण हमारे पास, ठीक है जी, और जितने भी खतरनाक जानवर हैं सबको पालतू बनाया जा सकता है, लेकिन अजगर को पालतू नहीं बनाया जा सकता। वो सिर्फ अवसर की तलाश में रहते हैं कि मुझे अवसर कब मिले कि मैं इसको कब निगल सकूं और पचा सकूं। तो ऐसी ये आपके पास कोई ऐसा है कोई जिसमें अजगर को पालतू बनाया जा सका हो?
उसके अगर दांत निकाल दिए जाए और उसका जहर खत्म कर दिया जाए तो अजगर को भी पालतू बनाया जा सकता है?
नहीं जी, वो तो निकल जाता है ना, वो तो निकल सारा निकल जाता है।
नहीं उसकी अगर दांत निकाल दिए जाए, उसकी ताकत खत्म कर दी जाए तो अजगर को भी पालतू बनाया जा सकता है। मैं आप किस कॉन्टेक्स्ट में ये बात कर रहे हैं?
हाँ मैं ये कहना चाह रहा हूँ कि कुछ चीजों की नेचर ऐसी होती है उनको पालतू नहीं बनाया जा सकता, उनको समझाया भी नहीं जा सकता, ठीक है। अभी आपने एक और चीज देखी होगी कि जो टूडो साहब ने एक ही समुदाय के लिए बहुत कुछ किया उन्होंने, और आज वही समुदाय उनको अपमानित कर रहा है। अब इसी तरफ जा रहे हैं जगमीत सिंह जी, तो क्या अगला नंबर उनका लगने वाला है?
नहीं, आप खुल के कहें किस समुदाय को, उन्होंने किसी एक के लिए नहीं किया, ट्रूडो साहब ने सबके लिए किया।
नहीं, उन्होंने देखिए कानून भी दिया, सारा कुछ दिया, एक ही समुदाय को दिया ना, ये आप जानते किस समुदाय को दिया, और आज वही समुदाय उनका पूरा अपमान कर रहा है, ठीक है। उनको बल्कि एक विदेश से प्रधानमंत्री है उनके सामने,
आपसे एक रिक्वेस्ट करूंगा कि आप एक तो कोई भी स्वीपिंग स्टेटमेंट देने से रिफ्रेम करा करें, ठीक है। ऐसा कोई समुदाय नहीं है कि जिसके लिए लिबरल पार्टी ने या ट्रूडो साहब ने किया, और ऐसा कोई समुदाय नहीं है, कोई सेक्शन ऑफ सोसाइटी नहीं है कि जी पूरा का पूरा उनका विरोध कर रहा है, ऐसा कुछ नहीं है।
आप देखो ना, अपमान हुआ ना, हमारी जो इटली से प्रधानमंत्री आए थे उनको वापस जाना पड़ा, अपमान हुआ ना?
हाँ वो अपमान हुआ, तो वो प्रोटेस्टर है, ये वो कोई समुदाय थोड़ी, कम्युनिटी थोड़ी है, ये जो प्रोटेस्टर हैं, जो लोग प्रोटेस्ट कर रहे हैं वो कोई कम्युनिटी थोड़ी है। आज जो लोग प्रोटेस्ट कर रहे हैं, आज इन्होंने नया कानून लेकर आ गए हैं। आई हैव बीन सेइंग दिस फॉर क्वाइट सम टाइम नाउ, आई एम श्योर आपने भी वो प्रेस कॉन्फ्रेंस देखी होगी। टुडे वॉन में जो मेयर से गए, आज उन्होंने अनाउंसमेंट कर दी है, आज के वो नवा कानून लेके आ रहे ने जिदे तहत के तुसी किसी भी धार्मिक स्थान के बाहर प्रोटेस्ट नहीं कर सकोगे, चाइल्ड केयर स्पेस के बाहर नहीं कर सकोगे, स्कूल के बाहर नहीं कर सकोगे। आज काफी जगह वो कह रहे थे कानून लेके आ रहे, ठीक है, हॉस्पिटल के बाहर तुसी प्रोटेस्ट अलाउड नहीं है। सर इन्ने साल तो सानू हो गए गल कहंदे आ भी तुसी एक एक करके जी चाइल्ड केयर के बाहर नहीं कर सकोगे, स्कूलों के बाहर नहीं कर सकते जी तुसी प्रोटेस्ट, हॉस्पिटल के बाहर नहीं कर सकते जी, किसी धार्मिक स्थान के बाहर नहीं कर सकते तुसी, कल्ला कल्ला कानून लियाउण दी बजाए। और अज उन्होंने वर्ड प्रेस कॉन्फ्रेंस का पहला वर्ड की सीगा, वी आर वेकिंग अप। मैं कहा शुक्र है तुसी मन गए भी तुसी सुते पए सीगे इन्ने सालां दे, ठीक है। ये साडे वाहन दे मेयर साहब अज प्रेस कॉन्फ्रेंस कर रहे सीगे, क्योंकि इन्हां दी नींद पता नहीं कदों जागेगी। बहुत सालां दे असीं गल कर रहे हां प्रोटेस्ट आर एन इंटेग्रल पार्ट ऑफ डेमोक्रेसी, तुसी प्रोटेस्ट लई जगह सब जगह तय कर दिओ कि जी वाहन च करनी है ए जगह हैगी है, तुसी ब्रैम्पटन च करनी है ब्रैम्पटन फेयर ग्राउंड लै लो, मैं एग्जाम्पल दे रहा, कोई भी ग्राउंड लै सकती है। तुसी टोरंटो च करनी है क्वींस पार्क के बाहर जगह हैगी है, आओ उत्थे क्वींस पार्क के बाहर करो, डेजिग्नेटेड स्पॉट्स दे दो उत्थे, उन्हां नूं सहूलतां भी दो नाल कि इत्थे तुसी आ वाशरूम लगे हुए ने, इत्थे तुहाडी एक एम्बूलेंस पक्की खड़ी कर दो कि रब ना करे कोई 1,000-500 बंदा बैठा है कोई प्रोटेस्ट कर रहा है किसी मामले से, तो उन्होंने नाल कोई एमरजेंसी पै गई एम्बूलेंस भी उत्थे नाल होवे, डॉक्टर होण उत्थे पैरामेडिक्स नाल बैठे होण, पानी का इंतजाम हो, प्रॉपर को बंदा डीहाइड्रेट ना हो जाए सारा दिन बैठा, खाने पीने का उत्थे इंतजाम हो, ਤੇ ਉਹ ਸਾਰਾ ਇੱਕ ਪ੍ਰੋਪਰ ਔਰ ਸਭ ਤੋਂ ਵੱਡੀ ਗੱਲ ਕੀ ਹੋਏਗੀ, ਆਹ ਜਿਸ ਤਰ੍ਹਾਂ ਹੁਣ ਅਸੀਂ ਦੇਖ ਰਹੇ ਹਾਂ ਜੀ ਉਹ ਐਡਮਿੰਟਨ ਤੁਸੀਂ ਤਮਾਸ਼ਾ ਦੇਖਿਆ ਐਡਫੋਰਡ ਦੇਖ ਕੇ ਉੱਥੇ ਦੇਖ ਰਹੇ ਹੋ ਸਰੀ ਦੇ ਵਿੱਚ, ਹੁਣ ਆਪ ਇਸ ਵੀਕਐਂਡ ਕੈਲਗਰੀ ਦੇ ਵਿੱਚ, ਇੱਧਰ ਬੰਦੇ ਖਾਲਿਸਤਾਨ ਜਿੰਦਾਬਾਦ ਉੱਧਰ ਇੰਡੀਆ ਜਿੰਦਾਬਾਦ ਇੱਕ ਦੂਸਰੇ ਦੇ ਖਿਲਾਫ਼ ਕਰ ਰਹੇ ਨੇ ਔਰ ਇਹ ਸਾਰਾ ਤਮਾਸ਼ਾ ਉੱਤੇ ਪਹਿਲਾਂ ਚੱਲ ਰਿਹਾ। ਇਹ ਇੱਧਰ ਵੀ ਇਹੀ ਚੱਲ ਰਿਹਾ ਕਿ ਇੱਧਰ ਇਜ਼ਰਾਈਲ ਵਾਲੇ ਹੈਗੇ ਨੇ ਜੀ ਜਿਹੜੇ ਅਸੀਂ ਖੜੇ ਹਾਂ, ਉਹ ਕਹਿੰਦੇ ਜੀ ਅਸੀਂ ਪੈਲੇਸਟੀਨ ਵਾਲੇ ਖੜੇ ਹਾਂ, ਉਹ ਲੜਾਈਆਂ ਕਰ ਰਹੇ ਨੇ। ਇਹ ਇੱਕ ਦਿਨ ਦੇ ਵਿੱਚ ਇੱਕ ਹੀ ਗਰੁੱਪ ਨੂੰ ਸਿਰਫ ਇਜਾਜ਼ਤ ਦਿੱਤੀ ਜਾਵੇ ਜੀ।
ਠੀਕ ਹੈ ਜੀ, ਆਪਣਾ ਵਿਚਾਰ ਬਹੁਤ ਵਧੀਆ, ਲੇਕਿਨ ਸਮੱਸਿਆ ਇਹ ਹੈ ਕਿ ਇਹ ਇੰਕਰੀਮੈਂਟ ਕੈਸੇ ਹੋਗਾ, ਇਹ ਬਹੁਤ ਸਮੱਸਿਆ ਵਾਲਾ ਵਿਸ਼ਾ ਹੈ। ਔਰ ਜਦੀਰ ਜੀ, ਜੋ ਆਪਣੇ ਅਭੀ ਇੱਕ ਪੁਲਿਸ ਕੇਸ ਕੀ ਜੋ ਪੁਲਿਸ ਕੀ ਜੋ ਅਸਫਲਤਾਓਂ ਕੀ ਗਾਥਾ ਹੈ, ਲੰਬੀ ਗਾਥਾ ਹੈ, ਅਭੀ ਆਪਣੇ ਕੇਸ ਕਾ ਬਤਾਇਆ ਥਾ, ਕਿਆ ਵੋ ਕੇਸ ਯੇ ਸੋਲਵ ਨਹੀਂ ਕਰ ਸਕਤੇ ਯਾ ਕਰਨਾ ਨਹੀਂ ਚਾਹੇਂਗੇ, ਆਪਕੋ ਕਿਆ ਉਮੀਦ ਹੈ ਕਿ ਵੋ ਹੋਗਾ ਜੋ ਇਹ ਘਰ ਕੇ ਅੰਦਰ ਆਗ ਲਗੀ ਹੈ?
ਨਹੀਂ, ਮੈਨੂੰ ਉਮੀਦ ਹੈ ਜੀ ਪੁਲਿਸ ਉਸ ਮਾਮਲੇ ਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਉਸ ਮਾਮਲੇ ਚ ਇਨਵੈਸਟੀਗੇਸ਼ਨ ਕਰਕੇ ਸਾਰੀ ਚੀਜ਼ ਸੋਲਵ ਕਰਨਗੇ ਜੀ ਪੁਲਿਸ, ਬਿਲਕੁਲ ਕਰਨਗੇ। ਠੀਕ ਹੈ ਜੀ,
ਧੰਨਵਾਦ ਜੀ।
ਧੰਨਵਾਦ ਜੀ। ਹਾਂਜੀ, ਅਗਲੀ ਕਾਲ ਵਧਦੇ ਹਾਂ। ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋਇਟ।
ਹਾਂਜੀ ਹਾਂਜੀ, ਯੁਧਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਯੁਧਵੀਰ ਜੀ, ਤੁਸੀਂ ਗੱਲਬਾਤ ਬੜੀ ਵਧੀਆ ਚੱਲ ਰਹੀ ਆ। ਪਿਛਲੇ ਵੀਕ ਤੁਹਾਨੂੰ ਇੱਕ ਕਾਲਰ ਨੇ ਕੀਤਾ ਸੀ ਕਾਲ, ਤੇ ਉਹਨਾਂ ਨੇ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਡਰਦੇ ਹੋ, ਤੇ ਤੁਸੀਂ ਆਂਸਰ ਜਿਹੜਾ ਉਹ ਯੈਸ ਵਿੱਚ ਦੇਤਾ। ਮੈਨੂੰ ਤੁਸੀਂ ਕਰੈਕਟ ਕਰ ਦਿਓ ਜੇ ਮੈਂ ਰੋਂਗ ਹੋਇਆ, ਮੇਰੇ ਖਿਆਲ ਥਰਸਡੇ ਦਾ ਪ੍ਰੋਗਰਾਮ ਸੀ ਜਾਂ ਵੈਸਟਡੇ ਦਾ ਪ੍ਰੋਗਰਾਮ ਸੀ, ਮੈਨੂੰ ਐਗਜੈਕਟਲੀ ਯਾਦ ਨਹੀਂ ਆ, ਜੇ ਤੁਸੀਂ ਕਿਹਾ ਕਿ ਮੈਨੂੰ ਵੀ ਹਾਂਜੀ ਡਰ ਲੱਗਦਾ ਹੈਗਾ।
ਕਰੈਕਟ ਕਰਦਾ ਜੀ, ਉਹਨਾਂ ਦਾ ਸਵਾਲ ਇਹ ਸੀਗਾ ਕਿ ਕੀ ਤੁਸੀਂ ਵੀ ਸਾਰੀ ਗੱਲ ਖੁੱਲ ਕੇ ਕਰ ਪਾਉਂਦੇ ਹੋ ਕਿ ਨਹੀਂ ਕਰ ਪਾਉਂਦੇ ਹੋ? ਠੀਕ ਹੈ ਜੀ, ਤੇ ਮੈਂ ਵੀ ਇਹ ਕਿਹਾ ਸੀਗਾ ਕਿ ਯੈਸ, ਮੈਂ ਵੀ ਸਾਰੀ ਗੱਲ ਖੁੱਲ ਕੇ ਨਹੀਂ ਕਰਦਾ। ਕੋਈ ਵੀ ਪੱਤਰਕਾਰ ਦੁਨੀਆਂ ਦੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਸਾਰੀ ਗੱਲ ਉਹ ਖੁੱਲ ਕੇ ਕਰ ਸਕਦਾ, ਕਿਉਂਕਿ ਹਰੇਕ ਨੂੰ ਪਤਾ ਹੈਗਾ ਕਿ ਇੱਥੇ ਚੈਲੇਂਜਸ ਨੇ, ਤੇ ਕੀ ਮੈਂ 100% ਆਪਣੀ ਗੱਲ ਖੁੱਲ ਕੇ ਕਹਿ ਪਾਉਂਦਾ ਕਿ ਮੈਨੂੰ ਆਜ਼ਾਦੀ ਹੈ ਗੱਲ ਕਹਿਣ ਦੀ? ਦਾ ਆਨਸਰ ਇਜ਼ ਨੋ, ਮੈਨੂੰ ਆਜ਼ਾਦੀ ਨਹੀਂ ਆਪਣੀ ਗੱਲ ਖੁੱਲ ਕੇ ਕਹਿਣ ਦੀ। ਗੱਲ ਇਹ ਮੈਂ ਕਹਿ ਰਿਹਾ ਜੀ। ਹਾਂਜੀ, ਗੋ ਹੈਡ।
ਹਾਂਜੀ, ਇੱਥੇ ਥੋੜਾ ਜਿਹਾ ਯੋਧਵੀਰ ਜੀ, ਮਤਲਬ ਮੈਨੂੰ ਥੋੜੀ ਡਿਸਅਪੋਇੰਟਮੈਂਟ ਹੋਈ ਕਿ ਮਤਲਬ ਤੁਹਾਡਾ ਪ੍ਰੋਗਰਾਮ ਬੜੇ ਸਾਲਾਂ ਤੋਂ ਸੁਣ ਰਹੇ ਹਾਂ, ਤੇ ਤੁਸੀਂ ਮਤਲਬ ਤੁਹਾਡੇ ਤੇ ਬੜਾ ਵਿਸ਼ਵਾਸ ਸੀਗਾ, ਬੜਾ ਬਲੀਵ ਸੀਗਾ ਕਿ ਤੁਸੀਂ ਮਤਲਬ ਗੱਲ ਖੁੱਲ ਕੇ ਕਹਿੰਦੇ ਹੋ, ਕਰਦੇ ਹੋ, ਸੱਚ ਬੋਲਦੇ ਹੋ, ਯੂਨੋ ਜਿੱਥੇ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹਿੰਦੇ ਹੋ ਔਰ ਦੂਜੇ ਦੀ ਗੱਲ ਵੀ ਬੜੇ ਧਿਆਨ ਨਾਲ ਸੁਣਦੇ ਹੋ ਔਰ ਉਹਨੂੰ ਵੀ ਪੂਰਾ ਟਾਈਮ ਦਿੰਦੇ ਹੋ। ਮੈਨੂੰ ਤੇ ਮੇਰੇ ਕੁਛ ਦੋਸਤਾਂ ਨੂੰ ਜਿਹੜੇ ਹੁਣ ਹੋਰ ਵੀ ਤੁਹਾਡਾ ਪ੍ਰੋਗਰਾਮ ਸੁਣਦੇ, ਉਹਨਾਂ ਨੂੰ ਥੋੜੀ ਜਿਹੀ ਇਹ ਗੱਲ ਸੁਣ ਕੇ ਡਿਸਅਪੋਇੰਟਮੈਂਟ ਜੀ ਹੋਈ ਹੈਗੀ ਆ, ਤੇ ਆਈ ਡੋਂਟ ਨੋ ਅਸੀਂ ਇਹਨੂੰ ਗਲਤ ਸਮਝਿਆ ਜਾਂ ਤੁਸੀਂ ਇਹਨੂੰ ਗਲਤ ਕਿਹਾ, ਇਹ ਤਾਂ ਹੁਣ ਰੱਬ ਜਾਣਦਾ। ਦੂਸਰੀ ਗੱਲ
ਇਸ ਪੁਆਇੰਟ ਤੇ ਹੋਰ ਥੋੜੀ ਜਿਹੀ ਕਲੈਰਿਟੀ ਦੇ ਦਿੰਦਾ ਜੀ ਤੁਹਾਨੂੰ, ਵੀ ਤੁਸੀਂ ਗਲਤ ਸਮਝਿਆ ਜਾਂ ਸੁਣਿਆ, ਮੈਂ ਕਲੈਰਿਟੀ ਤੁਹਾਨੂੰ ਦੇ ਦਿੰਦਾ। ਸਰ ਦੇਖੋ, ਗੱਲ ਇਹ ਹੈ ਕਿ ਮੈਂ ਤੁਹਾਨੂੰ ਸਵਾਲ ਪੁੱਛਦਾ, ਮੀਡੀਆ ਦੇ ਉੱਤੇ ਇੱਥੇ ਇੰਨੇ ਅਟੈਕ ਹੋਏ, ਕੀ ਅੱਜ ਤੱਕ ਪਤਾ ਲੱਗਾ ਵੀ ਉਹ ਕਿਹਨਾਂ ਨੇ ਅਟੈਕ ਕੀਤੇ? ਇੱਕ ਕੇਸ ਦਾ ਮੈਨੂੰ ਦੱਸ ਦਿਓ, ਤੁਸੀਂ ਦੱਸੋ ਨਾ, ਔਰ ਤੁਸੀਂ ਕੀ ਕੀਤਾ ਉਹਦੇ ਲਈ? ਤੁਸੀਂ ਦੱਸੋ ਤੁਸੀਂ ਕੀ ਕੀਤਾ ਜਾਂ ਕਮਿਊਨਿਟੀ ਨੇ ਕੀ ਕੀਤਾ, ਦੱਸੋ ਮੈਨੂੰ ਉਹਦੇ ਲਈ। ਇੱਥੇ ਬਲਤੇਜ ਪੰਨੂ ਹੁਣੀ ਬੈਂਕਰਪਸੀਆਂ ਕਰਕੇ ਇੰਡੀਆ ਚਲੇ ਗਏ, ਇੱਥੇ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਸੀਗੀਆਂ, ਉਹ ਆਪ ਦੱਸਦੇ ਸੀਗੇ। ਇਹ ਉਹ ਕੰਟਰੀ ਆ ਜਿੱਥੇ ਕਿ ਬਲਤੇਜ ਪੰਨੂ ਤੇ ਜਦੋਂ ਇੱਕ ਲੜਕੀ ਨੇ ਰੇਪ ਦੇ ਐਲੀਗੇਸ਼ਨ ਲਗਾਏ, ਉਸ ਵੇਲੇ ਤਾਂ ਸਭ ਨੇ ਇੱਥੇ ਕਵਰ ਕਰ ਦਿੱਤਾ। ਜਦੋਂ ਬਲਤੇਜ ਪੰਨੂ ਸਾਹਿਬ ਦੁਬਾਰਾ ਵਾਪਸ ਆਏ ਕਿ ਜੀ ਮੈਂ ਬਰੀ ਹੋ ਕੇ ਆ ਗਿਆ, ਜਦੋਂ ਲੜਕੀ ਨੇ ਭਰੀ ਪ੍ਰੈਸ ਕਾਨਫਰੰਸ ਆ ਕੇ ਲੜਕੀ ਨੇ ਕਹਿ ਦਿੱਤਾ ਕਿ ਬਲਤੇਜ ਪੰਨੂ ਹੁਣਾਂ ਨੇ ਮੇਰਾ ਰੇਪ ਕੀਤਾ ਆ, ਉਸ ਵੇਲੇ ਤਾਂ ਸਭ ਨੇ ਕਵਰ ਕੀਤਾ। ਜਦੋਂ ਪੁਲਿਸ ਉਹਨੂੰ ਪਕੜ ਕੇ ਲੈ ਗਈ ਜੇਲ੍ਹ ਦੇ ਵਿੱਚ, ਉੱਥੇ ਜੁਰਮ ਹੋਇਆ ਤਦ ਸਭ ਨੇ ਕਵਰ ਕੀਤਾ। ਝੂਠੇ ਲੋਕ ਭੇਜੇ ਗਏ ਬਲਤੇਜ ਪੰਨੂ ਤੇ ਅੰਡੇ ਮਾਰਨ ਲਈ, ਠੀਕ ਹੈ, ਤਦ ਤਾਂ ਸਭ ਨੇ ਕਵਰ ਕੀਤਾ ਔਰ ਉਹਨਾਂ ਨੇ ਮੰਨ ਵੀ ਗਏ ਕਿ ਸਾਨੂੰ ਪੈਸੇ ਦੇ ਕੇ ਜੀ ਅੰਡੇ ਮਾਰਨ ਲਈ ਇਹਨੂੰ ਲੈ ਕੇ ਆਏ ਆ। ਲੇਕਿਨ ਜਦੋਂ ਬੰਦਾ ਇੱਥੇ ਆਇਆ ਕਿ ਜੀ ਮੇਰਾ ਇੰਟਰਵਿਊ ਕਰਕੇ ਇੰਨਾ ਦੱਸ ਦਿਓ ਕਿ ਅਦਾਲਤ ਨੇ ਮੈਨੂੰ ਬਰੀ ਕਰ ਦਿੱਤਾ, ਉਹ ਲੜਕੀ ਨੇ ਰੇਪ ਦੇ ਚਾਰਜਿਸ ਝੂਠੇ ਲਗਾਏ ਸੀਗੇ, ਤਾਂ ਦੱਸੋ ਜਤਿੰਦਰ ਸਾਹਿਬ ਕਿਸੇ ਨੂੰ ਉਹਦਾ ਸਾਥ ਦਿੱਤਾ? ਕਿਸੇ ਮੀਡੀਆ ਤੇ ਉਹਦਾ ਇੰਟਰਵਿਊ ਦੇਖਿਆ ਤੁਸੀਂ? ਦੱਸੋ ਤੁਸੀਂ ਮੈਨੂੰ, ਜਵਾਬ ਦਿਓ ਇਸ ਗੱਲ ਦਾ। ਇੱਥੇ ਤਾਂ ਉਹਨਾਂ ਦੀ ਬੈਂਕਰਪਸੀ ਹੋ ਗਈ, ਠੀਕ ਹੈ, ਇਹ ਵਾਈ ਮੀਡੀਆ ਹੀ ਸੀਗਾ ਜਿਨ੍ਹਾਂ ਨੇ ਬਿਠਾ ਕੇ ਇੰਟਰਵਿਊ ਵੀ ਕੀਤਾ ਉਹਨਾਂ ਦਾ, ਠੀਕ ਹੈ। ਸਰ ਪਤਾ ਕੀ ਹੈ ਕਿ ਗੱਲਾਂ ਮੀਡੀਆ ਤੋਂ ਐਕਸਪੈਕਟ ਕਰਨੀਆਂ ਬਹੁਤ ਸੌਖੀਆਂ ਨੇ। ਜਦੋਂ ਬੰਦਾ ਕਹਿੰਦਾ ਵੀ ਮੈਂ ਥਾਣੇ ਵੀ ਜਾ ਕੇ ਹਮਲਾ ਕਰ ਦਿੱਤਾ ਤੇ ਹੁਣ ਅਗਲਾ ਅਟੈਕ ਤੇਰੇ ਤੇ ਕਰਨਾ ਨਾ, ਤੇ ਘਰੇ ਆ ਕੇ ਮਦਰ ਕਹਿੰਦੇ ਆ ਵੀ ਯੁਧਵੀਰ ਹੁਣ ਤੂੰ ਕੱਲ ਤੋਂ ਜੇ ਤਾਂ ਘਰੇ ਬੈਠਣਾ ਤਾਂ ਘਰੇ ਬਹਿ ਜਾ, ਤੇ ਮੈਂ ਫੇਰ ਵੀ ਕਹਿੰਦਾ ਵੀ ਜੇ ਕੱਲ ਤੋਂ ਵੀ ਕੰਮ ਤੇ ਜਾਣਾ ਤਾਂ ਅੱਜ ਵੀ ਜਾ। ਉਹ ਸਾਨੂੰ ਪਤਾ ਵੀ ਅਸੀਂ ਕਿੱਦਾਂ ਨਜਿੱਠਦੇ ਆ। ਤੁਸੀਂ ਦੱਸੋ ਇੱਕ ਕੇਸ ਸੋਲਵ ਹੋਇਆ? ਕਿੱਥੇ ਖੜੀ ਹੋਈ ਹੁੰਦੀ ਕਮਿਊਨਿਟੀ?
ਨਹੀਂ ਨਹੀਂ ਹੋਇਆ ਤੁਹਾਡੀ ਗੱਲ
ਸਰ, ਇਹ ਸਰ ਨਹੀਂ, ਤੁਸੀਂ ਵੀ ਕਿਸੇ ਦੀ ਸਪੋਰਟ ਕੀਤੀ? ਦੱਸੋ ਮੈਨੂੰ ਵੀ ਇੱਕ ਕੇਸ ਵੀ ਸੋਲਵ ਹੋਇਆ ਹੋਵੇ ਕੋਈ। ਸਰ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਸਾਨੂੰ ਪਤਾ ਹੈ ਕਿ ਅਸੀਂ ਕਿੱਦਾਂ ਇਹ ਕੰਮ ਚਲਾ ਰਹੇ ਹਾਂ, ਇਹ ਸਾਨੂੰ ਪਤਾ। ਹਜੇ ਵੀ ਅਸੀਂ ਆਪਣੀ ਹੱਦ ਤੋਂ ਬਹੁਤ ਅੱਗੇ ਜਾ ਕੇ ਹਜੇ ਵੀ ਸਰਵ ਕਰ ਰਹੇ ਹਾਂ, ਬਟ ਫਿਰ ਅਸੀਂ ਸੋਚਦੇ ਹਾਂ ਉਹ, ਫਿਰ ਜਦੋਂ ਅਸੀਂ ਦੇਖਦੇ ਹਾਂ ਨਤੀਜਾ ਕੀ ਹੈ ਤੁਸੀਂ ਦੱਸੋ। ਹੁਣ ਫਿਰ ਅਸੀਂ ਇਹੀ ਸੋਚਦੇ ਹਾਂ ਕਿ ਬਹੁਤ ਹੱਦ ਤੋਂ ਜਾ ਕੇ ਅੱਗੇ ਅਸੀਂ ਵੀ ਹਜੇ ਵੀ ਅਸੀਂ ਦੱਸੀ ਜਾਂਦੇ ਹਾਂ, ਅੱਜ ਵੀ ਇੰਨੀ ਗੱਲ ਅਸੀਂ ਠੋਕ ਕੇ ਕਹਿੰਦੇ ਹਾਂ ਕਿ ਹਾਂ ਉਹ ਕੋਈ ਵੀ ਬੰਦਾ ਖਚੱਕ ਪਾ ਕੇ ਗੱਲ ਕਹਿ ਦੇਵੇ ਵੀ ਕਿਸੇ ਨੇ ਗੱਲ ਕਦੇ ਸੋਚੀ ਵੀ ਹੋਵੇ, ਹਾਂਜੀ ਤੁਹਾਨੂੰ ਅਸੀਂ ਨਾ ਅਸੀਂ ਇਲੈਕਸ਼ਨ ਲੜਨੀ, ਕੀ ਤੁਸੀਂ ਦਓਗੇ ਕੀ ਮੈਨੂੰ ਕੀ ਦਓਗੇ ਕੀ ਦਓਗੇ? ਤੁਹਾਡੀ ਕੋਈ ਟਿਕਟ ਨਹੀਂ ਚਾਹੀਦੀ, ਮੈਂ ਇਲੈਕਸ਼ਨ ਲੜਨੀ ਨਹੀਂ ਕਦੇ ਵੀ, ਮੇਰੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਨਹੀਂ ਚਾਹੀਦੀ, ਮੈਨੂੰ ਨਹੀਂ ਚਾਹੀਦੀ, ਠੀਕ ਹੈ ਜੀ? ਕੋਈ ਮੇਰੇ ਰਿਸ਼ਤੇ ਕੁਛ ਦੇਣ ਵਾਲਾ ਉਹ ਪਰਮਾਤਮਾ ਬੈਠਾ, ਔਰ ਪਿਆਰ ਕਮਿਊਨਿਟੀ ਤੋਂ ਇੰਨਾ ਮਿਲਿਆ ਵੀ ਮੈਂ ਕਹਿੰਦਾ ਜੀ ਸ਼ਾਇਦ ਅਸੀਂ ਇੰਨਾ 24 ਸਾਲ ਇੱਕ ਯੰਗ ਨੌਜਵਾਨ 26 ਸਾਲ ਦਾ ਇੱਥੇ ਆਇਆ, 51 ਸਾਲ ਉਮਰ ਹੋ ਗਈ ਆ ਹੁਣੇ, ਮੈਂ ਆਈ ਜਸਟ ਟਰਨ 51, ਠੀਕ ਹੈ? ਸੋ ਹਜੇ ਵੀ ਬਹੁਤ ਹੱਦ ਤੋਂ ਅੱਗੇ ਵੱਧ ਕੇ ਆਪਣਾ ਕੰਮ ਕਰ ਰਹੇ ਹਾਂ, ਕਮਿਊਨਿਟੀ ਸਰਵਿਸ ਕਰੀ ਜਾ ਰਹੇ ਹਾਂ। ਔਰ ਹਾਂ, ਫਿਰ ਵੀ ਇੱਕ ਚੀਜ਼ ਹੋਰ ਬੜੀ ਟ੍ਰਬਲਿੰਗ ਹੈ ਇਸ ਵੇਲੇ, ਜੋ ਮੈਂ ਪਹਿਲੀ ਵਾਰੀ ਪਿਛਲੇ 24 ਸਾਲਾਂ ਚ ਗਈ, ਹਰ ਬੰਦਾ ਚਾਹੁੰਦਾ ਜੀ ਸਾਡੇ ਮੁਤਾਬਿਕ ਗੱਲ ਕਰੋ, ਹਰ ਬੰਦਾ ਮਤਲਬ ਹਰੇਕ ਮੁੱਦੇ ਤੇ ਇੱਕ ਦੋ ਪਰਸੈਂਟ ਬੰਦੇ ਨਾਰਾਜ਼ ਹੀ ਬੈਠੇ ਹੁੰਦੇ ਆ। ਉਹ ਜੇ ਉਹਨਾਂ ਨੂੰ ਗੱਲ ਕਰ ਦਿਓ ਜੀ ਕਿ ਅੱਛਾ ਜੀ ਮਜ਼ੇਦਾਰ ਗੱਲ, ਕਾਂਗਰਸ ਵਾਲੇ ਚਾਹੁੰਦੇ ਜੀ ਕਾਂਗਰਸ ਦੀ ਗੱਲ ਕਰੋ, ਬੀਜੇਪੀ ਵਾਲੇ ਚਾਹੁੰਦੇ ਬੀਜੇਪੀ ਦੀ ਗੱਲ ਕਰੋ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੀ ਗੱਲ ਕਰੋ ਬਸ, ਠੀਕ ਹੈ? ਸੋ ਇਟਸ ਅ ਵੈਰੀ ਚੈਲੇਂਜਿੰਗ ਜੋਬ ਟੂਡੇ, ਫਿਰ ਵੀ ਅਸੀਂ ਕਰੀ ਜਾ ਰਹੇ ਹਾਂ, ਉਹ ਪਰਮਾਤਮਾ ਦੀ ਮਿਹਰ ਹੈ, ਤੁਹਾਡੇ ਸਾਰਿਆਂ ਦਾ ਪਿਆਰ ਹੈ, ਕਮਿਊਨਿਟੀ ਦਾ ਚੱਲ ਰਿਹਾ। ਬਟ ਮੈਂ ਜ਼ਰੂਰ ਅੱਜ ਗੱਲ ਕਹਿਣਾ, ਬੜੀ ਤੇਜ਼ੀ ਦੇ ਨਾਲ ਮੀਡੀਆ ਇਜ਼ ਰੋਡਿੰਗ, ਡੈਮੋਕ੍ਰੇਸੀ ਇਜ਼ ਰੋਡਿੰਗ, ਖਤਮ ਹੋ ਰਹੀ ਹੈ, ਮੈਂ ਤੁਹਾਨੂੰ ਫੈਕਟ ਦੱਸ ਰਿਹਾ, ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ। ਮੈਨੂੰ ਤੁਸੀਂ ਗੱਲ ਦਾ ਜਵਾਬ ਦਿਓ, ਤੁਹਾਡੇ ਸਿਟੀ ਹਾਲ ਚ ਬਜਟ ਆਉਂਦਾ ਨਾ, ਇੱਥੇ ਵਾਨ ਚ ਆਉਂਦਾ ਹੈ, ਮਾਰਕਮ ਸਿਟੀ ਹਾਲ ਚ ਬਜਟ ਆਉਂਦਾ, ਠੀਕ ਹੈ, ਬ੍ਰੈਂਪਟਨ ਜਾਂਦਾ, ਕੌਣ ਉਹਨੂੰ ਪੁੱਛਣ ਜਾਏਗਾ? ਹੈ ਕੋਈ ਤੁਹਾਡੇ ਕੋਲ ਪੱਤਰਕਾਰ? ਸਾਰੇ ਤੁਹਾਡੇ ਲੋਕਲ ਪੇਪਰ ਬੰਦ ਹੋ ਚੁੱਕੇ ਨੇ, 71 ਪੇਪਰ ਸਭ ਬੰਦ। ਮੇਰੇ ਕੋਲ ਵੀ ਇੰਨੇ ਪੈਸੇ ਨਹੀਂ ਆ, ਨਾ ਰਿਸੋਰਸਿਸ ਆ ਕਿ ਮੈਂ ਇਕੱਲੇ ਬਜਟ ਨੂੰ ਕਵਰ ਕਰਾਵਾਂ, ਕੋਈ ਨਹੀਂ ਕਵਰ ਕਰੇਗਾ, ਮਿਲੀਅਨਸ ਆਫ ਡਾਲਰ ਦੇ ਬਜਟ ਆਉਣੇ ਨੇ। ਉਹਦੇ ਤੁਸੀਂ ਪੁੱਛਿਆ ਸਵਾਲ ਕਿਸੇ ਨੇ ਆ ਕੇ ਕਿ ਤੁਹਾਡੇ ਟੈਕਸਪੇਅਰ ਦੀ ਮਨੀ ਹੈ, ਸਿਟੀਜ਼ ਨੇ ਬਜਟ ਪੇਸ਼ ਕਰਨੇ ਆ? ਨੋਬੜੀ ਬੋਦਰ, ਅਸੀਂ ਤਾਂ ਗੱਲ ਕਰਦੇ ਰਹਿੰਦੇ ਹਾਂ, ਫਿਰ ਦੁਸ਼ਮਣੀ ਅਸੀਂ ਮੋਲ ਲੈਂਦੇ ਹਾਂ, ਹਰ ਕੋਈ ਬੰਦਾ ਸਾਡੇ ਨਾਲ ਅੱਖਾਂ ਦਿਖਾਉਂਦਾ ਘਰ ਦੇ ਵਿੱਚ ਤਾਂ ਬਾਹਰ ਜਾਓ ਤਾਂ, ਸਾਨੂੰ ਕਿੰਨੇ ਇਹ ਬੜਾ ਵੱਡਾ ਚੈਲੰਜ ਹੈ। ਗਾਣੇ ਸੁਣਾ ਕੇ, ਮੂਵੀ ਚਲਾ ਕੇ ਤਾਂ ਅਸੀਂ ਵੀ ਚੈਨਲ ਚਲਾ ਸਕਦੇ ਹਾਂ।
ਸੋਰੀ, ਤੁਹਾਡੀ ਗੱਲ ਮੈਂ ਕੱਟ ਦਿੱਤੀ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਡੇ ਤੇ ਬੜਾ ਮਾਣ ਆ, ਇੰਨੇ ਸਾਲਾਂ ਤੋਂ ਤੁਹਾਨੂੰ ਸੁਣ ਰਹੇ ਹਾਂ, ਤੁਸੀਂ ਥੋੜਾ ਜਿਹਾ ਉਹਨੂੰ ਪਤਾ ਨੀ ਕਿਉਂ ਅਫੈਂਡ ਹੋ ਗਏ, ਤੇ ਤੁਹਾਡੇ ਕੋਲੋਂ ਹੀ ਅਸੀਂ
ਆਸ ਕੀਤੀ,
ਤੁਹਾਡੇ ਕੋਲੋਂ ਹੀ ਇਹ ਆਸ ਕੀਤੀ ਜਾ ਸਕਦੀ, ਤਾਂ ਹੀ ਤੁਹਾਡਾ ਪ੍ਰੋਗਰਾਮ ਸੁਣਦੇ ਨੇ, ਹੋਰ ਬੜੇ ਪ੍ਰੋਗਰਾਮ ਚੱਲਦੇ ਆ ਰੇਡੀਓ ਦੇ ਉੱਤੇ, ਸਵੇਰ ਤੋਂ ਸ਼ਾਮ ਤੱਕ ਨਹੀਂ ਸੁਣੀਦੇ, ਤੁਹਾਡੇ ਪ੍ਰੋਗਰਾਮ ਸੁਣਦਾ ਕਿਉਂਕਿ ਤੁਸੀਂ ਸੱਚ ਬੋਲਦੇ ਹੋ, ਤੇ ਜਿਹਨੂੰ ਝੂਠੇ ਨੂੰ ਝੂਠਾ ਤੇ ਸੱਚੇ ਨੂੰ ਸੱਚਾ ਕਹਿਣ ਦਾ ਮਾਦਾ ਰੱਖਦੇ ਹੋ, ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ
ਯਾਰ, ਸੋਰੀ ਤੁਸੀਂ ਲਾਈਨ ਹੋਲਡ ਕਰ ਲਓ, ਕਿਉਂਕਿ ਇੱਥੇ ਵੀ ਸਾਨੂੰ ਡਿਸਿਪਲਿਨ ਦਾ ਖਿਆਲ ਰੱਖਣਾ, ਕਿਉਂਕਿ ਉਹਨਾਂ ਦਾ ਸਾਡੇ ਅਗਲੇ ਪ੍ਰੋਡਿਊਸਰ ਦੀ ਸ਼ਾਨ ਚ ਪਤਾ ਹੋ ਜਾਵੇ। ਤੁਸੀਂ ਲਾਈਨ ਹੋਲਡ ਕਰ ਲਓ, ਲਾਈਨ ਹੋਲਡ ਕਰ ਲਓ, ਮੈਂ ਤੁਹਾਡਾ ਗੱਲ ਜਾਰੀ ਰੱਖਾਂਗਾ। 416-475-5000 ਲਾਈਨ ਹੋਲਡ ਕਰ ਲੈਣਾ, 416-475-5000, ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ, 647-290-3773 ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ, ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਖਿਦਮਤ ਜ਼ਿੰਮੇਦਾਰੀ ਸੇ ਬੜ ਕਰ, ਤਾਜ਼ੀਮ ਇੱਜ਼ਤ ਸੇ ਬੜ ਕਰ, ਮੁਸਕੁਰਾਹਟ ਖੁਸ਼ੀ ਸੇ ਬੜ ਕਰ, ਤਾਲੁਕ ਰਿਸ਼ਤੇ ਸੇ ਬੜ ਕਰ, ਕਿਉਂਕਿ ਇੰਡਸ ਹਸਪਤਾਲ ਸੇ ਬੜ ਕਰ, ਆਪਣੀ ਜ਼ਕਾਤ